पुन द्वादश गुरिंड को मेरी है पर परम सत्कार जोग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह। सिंघा नाम धारियां दा पंथ प्रकाश ग्रंथ दी कथा नू आप जी श्रवण कर रहे हो। ग्रंथाकार संत काला सिंह जी राय कोट दे शहीदी साके दा बयान कर रहे ने। प्रसंग इथों तक पहुंच चुका है कि अदालत दे हुकम दे अनुसार मंगल सिंह नू मस्तान सिंह नू ते गुरमुख सिंह नू ए तिन्ना नू फांसी दी सजा हुई है। ग्रंथाकार संत काला सिंह जी बयान कर रहे सन कि इन्हां ने आख्या कि रेशम दे वट्टे रस्से वट्टे जान उन्हां दे नाल असीं फांसी लवांगे, इस तों अलावा असीं अपने गल दे विच आप ही फांसी दे रस्से पावांगे, कोई दूजा आदमी ना साडे हथ लावे ते ना साडे लागे आवे। कल इथों तक कथा पहुंच चुकी सी, अज इथों अगे मैं प्रारंभ करदा। मिलके तहने गुरु दा शब्द पढ़िया फाहा देख होई खुशी आए वारी। ग्रंथाकार संत काला सिंह जी बयान करदे ने के फिर मिलके तिन्ना ही जनिया ने सतगुरु सच्चे पातशाह जी दे गुरबाणी दे शब्द नू पढ़िया। कवि जी लिखदे ने के उन्हां फांसी दे रस्सियां नू वेख के इन्हां दे मन दे विच कोई गम नहीं होया, कोई दुख नहीं होया, सगों सारयां दे मना दे विच चा चढ़ गया। काला सिंह अकाल नू याद कर दे वाहे गुरु दा जाप जपाए वारी। संत काला सिंह जी बयान करदे ने कि अकाल पुरख नू याद कीता ते फिर वाहिगुरु जेड़ा गुरमंत्र सी ओदा जाप जपिया। अंतर ध्यान होके सिंघा अर्ज कीती बारां गुरां अगे बार बार वारी। अंतर ध्यान होके भाव के अपनी बिरती नू जोड़ के इन्हां तिन्हां सिंघां ने फिर बारां ही सतगुरु साहिबाना दे अगे वार वार बेनती कीती, अर्ज कीती। सिंह आख दे सतगुरु पूरे ओ जी देना आन के अज दीदार वारी। हथ जोड़ के सतगुरां दे चरणां दे विच तिन्ने सिंह बेनती करदे ने कि हे पूर्ण सतगुरु सच्चे पातशाह जी अज अखीरली वारी आण के कृपा करके अपना पवित्र दीदारा बख्शो, दर्शन दियो। नानक गुरु अंगद अमरदास गुर जी रामदास अर्जन करो पार वारी। हे सतगुरु नानक देव सच्चे पातशाह जी, हे सतगुरु अंगद देव सच्चे पातशाह जी, हे सतगुरु अमरदास सच्चे पातशाह जी, हे सतगुरु रामदास सच्चे पातशाह, हे सतगुरु अर्जन देव सच्चे पातशाह जी कृपा नू तारण करके दर्शन देव। हर गोबिंद हर राय हर कृष्ण गुर जी नौवा दसम गुरजो करन हार वारी। ਸਤਿਗੁਰੂ ਹਰ ਗੋਬਿੰਦ ਸੱਚੇ ਪਾਤਸ਼ਾਹ ਜੀ, ਸਤਿਗੁਰੂ ਹਰ ਰਾਏ ਜੀ, ਸਤਿਗੁਰੂ ਹਰ ਕ੍ਰਿਸ਼ਨ ਜੀ, ਤੇ ਨੌਵੇਂ ਸਤਿਗੁਰੂ ਤੇਗ ਬਹਾਦਰ ਜੀ, ਦਸਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰੇ ਕਰਨ ਕਾਰਨ ਦੇ ਵਾਸਤੇ ਸਮਰੱਥ ਹੋ। ਕਿਰਪਾ ਨੂੰ ਧਾਰਨ ਕਰਕੇ, ਕਿਰਪਾ ਕਰਕੇ ਆਪਣਾ ਦਰਸ਼ਨ ਦਿਓ। ਗੁਰੂ ਗਿਆਰਵੇਂ ਬਾਰਵੇਂ ਦਰਸ ਦੇਣਾ, ਲੈਣੀ ਆਜ ਜਾਂ ਦੀ ਅੱਜ ਸਾਰ ਵਾਰੀ। ਹੇ ਗਿਆਰਵੇਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ, ਹੇ ਬਾਰਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਜ ਜਾਂ ਦੀ ਅੱਜ ਦੀਨਾਂ ਦੀ ਅਰਜ ਨੂੰ ਪ੍ਰਵਾਨ ਕਰਕੇ, ਤੇ ਸੱਚੇ ਪਾਤਸ਼ਾਹ ਜੀ ਸਾਡੀ ਖਬਰ ਨੂੰ ਆਣ ਕੇ ਲਓ, ਸਾਡੀ ਸਾਹ ਲਵੋ, ਸਾਨੂੰ ਦਰਸ਼ਨ ਦਿਓ। ਗੁਰੂ ਗ੍ਰੰਥ ਤੇ ਪੰਥ ਦੇ ਪਿਆਰਿਓ ਜੀ, ਦੇਣਾ ਦਰਸ ਸਾਨੂੰ ਇੱਕ ਵਾਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਸਿੰਘਾਂ ਨੇ ਸਿਰਫ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਬੇਨਤੀਆਂ ਨਹੀਂ ਕੀਤੀਆਂ, ਗ੍ਰੰਥ ਸਾਹਿਬ ਦਾ ਨਾਮ ਲੈ ਕੇ ਤੇ ਪੰਥ ਦੇ ਜਿਹੜੇ ਪੰਜ ਪਿਆਰੇ ਮੰਨੇ ਜਾਂਦੇ ਨੇ ਉਹਨਾਂ ਦੇ ਨਾਵਾਂ ਨੂੰ ਲੈ ਕੇ ਵੀ ਅਰਜ ਕੀਤੀ ਹੈ ਕਿ ਕਿਰਪਾ ਕਰਕੇ ਇੱਕ ਵਾਰੀ ਹੇ ਸਤਿਗੁਰਾਂ ਦੇ ਸਾਜੇ ਹੋਏ ਪਿਆਰਿਓ, ਤੁਸੀਂ ਵੀ ਆਣ ਕੇ ਆਪਣਾ ਦਰਸ਼ਨ ਦਿਓ। ਤਾਰੂ ਸਿੰਘ ਸਵੇਗ ਸਿੰਘ ਮਨੀ ਸਿੰਘ ਜੀ, ਕਰੋ ਆਜ ਜਾਂ ਦਾ ਬੇੜਾ ਪਾਰ ਵਾਰੀ। ਇਸ ਤੋਂ ਇਲਾਵਾ ਸ਼ਹੀਦ ਤਾਰੂ ਸਿੰਘ ਨੂੰ ਯਾਦ ਕੀਤਾ, ਸ਼ਹੀਦ ਸ਼ਵੇਗ ਸਿੰਘ ਨੂੰ ਯਾਦ ਕੀਤਾ, ਭਾਈ ਮਨੀ ਸਿੰਘ ਜੀ ਸ਼ਹੀਦ ਨੂੰ ਯਾਦ ਕੀਤਾ, ਤੇ ਸਾਰਿਆਂ ਦੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕਰਦੇ ਨੇ ਕਿ ਆਜਾਂ ਦੇ ਬੇੜੇ ਨੂੰ, ਸਾਡੇ ਦੀਨਾਂ ਦੇ ਬੇੜੇ ਨੂੰ ਤੁਸੀਂ ਦਰਸ਼ਨ ਦੇ ਕੇ ਪਾਰ ਕਰ ਦਿਓ। ਸਿੱਖੀ ਸਿਦਕ ਬਖਸ਼ੋ ਸਾਨੂੰ ਆਪ ਜਿਹਾ, ਜਿਹੜਾ ਤੁਸਾਂ ਨੂੰ ਦਿੱਤਾ ਕਰਤਾਰ ਵਾਰੀ। ਮਹਾਨ ਸਿੱਖ ਪੰਥ ਦੇ ਸ਼ਹੀਦ ਤਾਰੂ ਸਿੰਘ, ਸ਼ਵੇਗ ਸਿੰਘ, ਭਾਈ ਮਨੀ ਸਿੰਘ ਜੀ, ਇਹਨਾਂ ਨੂੰ ਕਹਿੰਦੇ ਨੇ ਕਿ ਜਿਸ ਪ੍ਰਕਾਰ ਦਾ ਸਿੱਖੀ ਦਾ ਸਿਦਕ ਤੁਹਾਨੂੰ ਮਿਲਿਆ, ਤੁਹਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਕਿ ਤੁਹਾਨੂੰ ਵੱਡਾ ਮਹਾਨ ਸਿਦਕ ਸਿੱਖੀ ਦਾ ਬਖਸ਼ਿਆ, ਇਸੇ ਪ੍ਰਕਾਰ ਦੇ ਨਾਲ ਸਾਨੂੰ ਵੀ ਵੱਡਾ ਜਿਹੜਾ ਸਿੱਖੀ ਦਾ ਸਿਦਕ ਹੈ ਉਹ ਮਿਲਣਾ ਚਾਹੀਦਾ। ਇਹ ਨਿਭੇ ਕਿਸਾਂ ਸਵਾਸਾਂ ਨਾਲ ਸਾਡਾ, ਇਹੋ ਮੰਗ ਸਾਡੀ ਵਾਰ ਵਾਰ ਵਾਰੀ। ਤਿੰਨੇ ਸਿੰਘ ਬੇਨਤੀ ਕਰਦੇ ਨੇ ਕਿ ਕੇਸਾਂ ਸਵਾਸਾਂ ਦੇ ਨਾਲ ਸਾਡਾ ਸਿੱਖੀ ਤੇ ਸਿਦਕ ਨਿਭ ਜਾਵੇ, ਇਹ ਸਾਡੀ ਮੰਗ ਹੈ, ਇਹ ਸਭ ਸਾਡੀ ਤਮੰਨਾ ਹੈ। ਵਾਰ ਵਾਰ ਐਸੀ ਹੀ ਇੱਛਾ ਨੂੰ ਅਸੀਂ ਧਾਰਨ ਕਰਦੇ। ਰਾਮ ਸਿੰਘ ਸਤਿਗੁਰ ਮਿਹਰਬਾਨ ਗੁਰ ਜੀ, ਆਵੋ ਚੀਨੀ ਦੇ ਹੋਏ ਅਸ ਵਾਰ ਵਾਰੀ। ਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਕਿਰਪਾ ਨੂੰ ਧਾਰਨ ਕਰਕੇ, ਮਿਹਰਬਾਨਗੀ ਨੂੰ ਧਾਰਨ ਕਰਕੇ, ਚੀਨੀ ਘੋੜੀ ਦੀ ਅਸਵਾਰੀ ਕਰਕੇ ਛੇਤੀ ਆਣ ਕੇ ਸਾਨੂੰ ਤਿੰਨਾਂ ਨੂੰ ਦਰਸ਼ਨ ਦਿਓ। ਵੇਲਾ ਹਈਏ ਹੋ ਦਰਸ਼ਨ ਦੇਵਣੇ ਦਾ, ਕਰੋ ਖੁਸ਼ੀ ਦੇ ਨਾਲ ਉਪਕਾਰ ਵਾਰੀ। ਅਖੀਰਲਾ ਇਹੋ ਮੌਕਾ ਹੈ, ਇਸ ਤੋਂ ਬਾਅਦ ਸਮਾਂ ਨਹੀਂ ਹੋਵੇਗਾ, ਅਖੀਰਲਾ ਵੇਲਾ ਹੈ ਦਰਸ਼ਨ ਦੇਣ ਦਾ। ਇਸ ਕਰਕੇ ਦਰਸ਼ਨਾਂ ਦਾ ਦਾਨ ਬਖਸ਼ੋ, ਖੁਸ਼ੀ ਨੂੰ ਧਾਰਨ ਕਰਕੇ ਸਾਡੇ ਉੱਤੇ ਇਹ ਦਰਸ਼ਨ ਦੇਣ ਦਾ ਵੱਡਾ ਜਿਹੜਾ ਉਪਕਾਰ ਹੈ ਉਹ ਤੁਸੀਂ ਕਰ ਦਿਓ। ਹੋਵੇ ਪੀੜ ਨਾ ਮੌਤ ਦਾ ਦੁੱਖ ਸਾਨੂੰ, ਤੇਰੇ ਨਾਮ ਦਾ ਰਹੇ ਆਧਾਰ ਸਤਿਗੁਰ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਆਖਿਆ ਸਿੰਘਾਂ ਨੇ ਕਿ ਮੌਤ ਦਾ ਦੁੱਖ ਸਾਨੂੰ ਨਾ ਹੋਵੇ, ਕਿਸੇ ਪ੍ਰਕਾਰ ਦਾ ਕੋਈ ਪੀੜ ਦਾ ਦੁੱਖ ਨਾ ਹੋਵੇ। ਸੱਚੇ ਪਾਤਸ਼ਾਹ ਜੀ, ਤੇਰੇ ਸੱਚੇ ਨਾਮ ਦਾ ਜਿਹੜਾ ਆਸਰਾ ਹੈ ਉਹ ਸਦੀਵੀ ਤੌਰ ਦੇ ਉੱਤੇ ਸਾਨੂੰ ਮਿਲਿਆ ਰਵੇ। ਅੰਤਰ ਜਾਮੀਆਂ ਨਾਲ ਲੈ ਸੂਬਿਆਂ ਨੂੰ, ਦੇਣੀ ਦਰਸ ਸਾਨੂੰ ਇੱਕ ਵਾਰ ਵਾਰੀ। ਹੇ ਅੰਤਰਜਾਮੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਆਪਣੇ ਨਾਲ ਆਪਣੇ ਸਾਰਿਆਂ ਸੂਬਿਆਂ ਨੂੰ ਵੀ ਨਾਲ ਲੈ ਕੇ ਆਇਓ। ਇਸ ਪ੍ਰਕਾਰ ਦੇ ਨਾਲ ਇੱਕ ਵਾਰੀ ਆਪਣਾ ਦਰਸ਼ਨ ਸਾਨੂੰ ਆਣ ਕੇ ਦੇ ਦਿਓ। ਇਧਰ ਮੰਗਦੇ ਮੰਗ ਸ਼ਹੀਦ ਹੋ, ਪਾਵੋ ਢਿੱਲਣਾ ਵਿੱਚ ਕਰਤਾਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ, ਇਸ ਪਾਸੇ ਜਿਹੜੇ ਸ਼ਹੀਦ ਹੋਣ ਵਾਲੇ ਉਹ ਤਿੰਨ ਸਿੰਘ ਨੇ, ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੰਗ ਮੰਗਦੇ ਨੇ ਕਿ ਕਿਰਪਾ ਕਰਕੇ ਦਰਸ਼ਨ ਦੇਵੋ। ਰਤਾ ਮਾਤਰ ਵੀ ਕਿਸੇ ਪ੍ਰਕਾਰ ਦੇ ਸੱਚੇ ਪਾਤਸ਼ਾਹ ਜੀ ਢਿੱਲ ਨਾ ਲਾਇਓ, ਦੇਰ ਨਾ ਕਰਿਓ। ਉਧਰ ਸਤਿਗੁਰੂ ਵੀ ਆਉਣਾ ਚਾਮ ਦੇਸੇ, ਕੰਮ ਰਾਮ ਕਰਦਾ ਕਰਤਾਰ ਵਾਰੀ। ਸਿੱਖ ਤੇ ਮੰਗ ਮੰਗ ਹੀ ਰਹੇ ਨੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਕਿ ਕਿਰਪਾ ਕਰਕੇ ਦਰਸ਼ਨ ਦੇਵੋ। ਕਵੀ ਜੀ ਲਿਖਦੇ ਨੇ ਕਿ ਦੂਜੇ ਪਾਸੇ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਸਿੰਘਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਚਾਹੁੰਦੇ ਸਨ ਕਿ ਮੈਂ ਉੱਥੇ ਜਾ ਕੇ ਦਰਸ਼ਨ ਦਿਆਂ। ਗਵਰਨ ਗਵਰਨ ਮਿੰਟ ਨੇ ਸਦਿਆ ਸਤਿਗੁਰਾਂ ਨੂੰ, ਤੁਸੀਂ ਆਵਣਾ ਜੇ ਇੱਕ ਵਾਰ ਵਾਰੀ। ਤੇ ਕਵੀ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਗੌਰਮਿੰਟ ਨੇ ਭਾਵ ਕੇ ਸਰਕਾਰ ਨੇ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬੁਲਾਇਆ ਕਿ ਤੁਸੀਂ ਇੱਕ ਵਾਰੀ ਜ਼ਰੂਰ ਹਾਜ਼ਰ ਹੋ, ਕਿਉਂਕਿ ਇਸ ਜਗ੍ਹਾ ਦੇ ਉੱਤੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਨੇ ਬਹੁਤਾ ਬਿਆਨ ਨਹੀਂ ਕੀਤਾ। ਰਾਏਕੋਟ ਦੇ ਸ਼ਹੀਦੀ ਸਾਕੇ ਦੇ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਬੁਲਾਇਆ ਗਿਆ ਸੀ, ਪਰ ਕਵੀ ਜੀ ਸਿਰਫ ਇਹਨਾਂ ਇਸ ਜਗ੍ਹਾ ਦੇ ਉੱਤੇ ਜ਼ਿਕਰ ਕਰਦੇ ਨੇ ਕਿ ਗੌਰਮਿੰਟ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਸੱਦਾ ਭੇਜਿਆ ਕਿ ਤੁਸੀਂ ਇੱਕ ਵਾਰੀ ਜ਼ਰੂਰ ਪਹੁੰਚੋ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਐਸਾ ਬਿਆਨ ਕਰਕੇ ਆਏ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਗਿਆ ਨਹੀਂ ਸੀ ਕਿ ਸ੍ਰੀ ਭੈਣੀ ਸਾਹਿਬ ਤੋਂ ਬਾਹਰ ਉਹ ਕਿਤੇ ਵੀ ਜਾ ਸਕਣ। ਭੈਣੀ ਸਾਹਿਬ ਤੇ ਸਤਿਗੁਰੂ ਚੱਲ ਆਏ, ਹੋਏ ਚੀਨੀ ਦੇ ਆਪ ਅਸਵਾਰ ਵਾਰੀ। ਸ੍ਰੀ ਭੈਣੀ ਸਾਹਿਬ ਤੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਚੱਲ ਪਏ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਚੀਨੀ ਆਪਣੀ ਪਿਆਰੀ ਘੋੜੀ ਦੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਸਵਾਰੀ ਕੀਤੀ। ਲੱਖਾ ਸਿੰਘ ਜਵਾਹਰ ਸਿੰਘ ਨਾਲ ਸੂਬਾ, ਡੂਡ ਬਜੇ ਪਹੁੰਚੇ ਵਾਂਗ ਤਾਰ ਵਾਰੀ। ਸੂਬਾ ਲੱਖਾ ਸਿੰਘ ਜੀ, ਸੂਬਾ ਜਵਾਹਰ ਸਿੰਘ ਜੀ ਇਹਨਾਂ ਦੋਵਾਂ ਸੂਬਿਆਂ ਨੂੰ ਨਾਲ ਲੈ ਕੇ ਕਰੀਬ ਡੇਢ ਵਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚ ਗਏ। ਰਾਏਕੋਟ ਬਾਬਤ ਕੋਠੀ ਬਸੀਆਂ ਦੀ, ਦਿੱਤੇ ਸਤਿਗੁਰਾਂ ਆਣ ਜ਼ਹਾਰ ਵਾਰੀ। ਰਾਏਕੋਟ ਦੇ ਸਾਕੇ ਦੇ ਵਾਸਤੇ ਕੋਠੀ ਬਸੀਆਂ ਨਾਂ ਦੀ ਜਗ੍ਹਾ ਦੇ ਉੱਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਆਣ ਕੇ ਹਾਜ਼ਰ ਹੋਏ ਸਨ। ਹੁਕਮ ਅਸਾਂ ਦਾ ਨਾਮ ਤੇ ਦਾਨ ਕਰਨਾ, ਰਹਿਤ ਰੱਖਣੀ ਗੁਰਾਂ ਦੀ ਕਾਰਵਾਰੀ। ਗੌਰਮਿੰਟ ਦੇ ਅੱਗੇ, ਸਰਕਾਰ ਦੇ ਅੱਗੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਕਿ ਅਸੀਂ ਸਾਰਿਆਂ ਨੂੰ ਐਸਾ ਹੁਕਮ ਦਿੰਦੇ ਹਾਂ ਕਿ ਨਾਮ ਜਪਣਾ, ਦਾਨ ਕਰਨਾ, ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦੱਸੀ ਹੋਈ ਰਹਿਤ ਮਰਯਾਦਾ ਦੇ ਅਨੁਸਾਰ ਚੱਲਣਾ। ਕੰਗਾ ਕੜਾ ਤੇ ਕੱਚ ਕਰ ਪਾਣ ਧਰਨਾ, ਕਰਨਾ ਵਾਹਿਗੁਰੂ ਨਾਮ ਉਚਾਰ ਵਾਰੀ। ਕੰਗੇ ਨੂੰ, ਕੜੇ ਨੂੰ, ਕਛਹਿਰੇ ਨੂੰ, ਕਿਰਪਾਨ ਨੂੰ, ਇਹਨਾਂ ਚੀਜ਼ਾਂ ਨੂੰ ਧਾਰਨ ਕਰਨਾ ਤੇ ਸੱਚੇ ਪਰਮੇਸ਼ਰ ਦੇ ਵਾਹਿਗੁਰੂ ਨਾਮ ਦਾ ਉਚਾਰਨ ਕਰਨਾ, ਇਹ ਸਾਡੇ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਨੂੰ ਹੁਕਮ ਦਿੱਤਾ ਜਾਂਦਾ। ਜੀਵ ਰਚਿਆ ਦਾ ਤੁਰੋਂ ਹੁਕਮ ਸਾਨੂੰ, ਦੇਣਾ ਭੁੱਲ ਕੇ ਕੋਈ ਨਾ ਮਾਰ ਵਾਰੀ। ਇਸ ਤੋਂ ਇਲਾਵਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੀਵਾਂ ਦੀ ਰੱਖਿਆ ਕਰਨੀ ਇਹ ਤੁਰੋਂ ਅਕਾਲ ਪੁਰਖ ਦੇ ਵੱਲੋਂ ਸਾਨੂੰ ਹੁਕਮ ਹੋਇਆ ਹੋਇਆ, ਇਸ ਕਰਕੇ ਭੁੱਲ ਕੇ ਵੀ ਕਿਸੇ ਜੀਵ ਨੂੰ ਕੋਈ ਨਾ ਮਾਰੇ, ਐਸਾ ਸਾਡਾ ਵਿਚਾਰ ਹੈ, ਐਸਾ ਸਾਡਾ ਮਤ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਹੀ ਅੰਗਰੇਜ਼ਾਂ ਨੂੰ ਆੜ ਕੇ ਆਖਿਆ ਸੀ। ਇਹ ਆਖ ਸ਼ਹੀਦਾਂ ਦੇ ਪਾਸ ਆਏ, ਦੇਂਦੇ ਕੁੱਲ ਨੂੰ ਆਪ ਦੀਦਾਰ ਵਾਰੀ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੇ ਬਿਆਨ ਦਿੱਤੇ ਤੇ ਫਿਰ ਅੰਗਰੇਜ਼ਾਂ ਨੇ ਆਖਿਆ ਕਿ ਬਾਬਾ ਸਾਹਿਬ ਤੁਸੀਂ ਜਾ ਸਕਦੇ ਹੋ, ਸ੍ਰੀ ਭੈਣੀ ਸਾਹਿਬ ਦੇ ਵਿੱਚ ਤੁਸੀਂ ਚਲੇ ਜਾਓ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਥੋਂ ਬਾਹਰ ਆਣ ਕੇ ਐਸਾ ਕੌਤਕ ਵਰਤਾਇਆ ਕਿ ਕਿਸੇ ਨੂੰ ਸੂਬਿਆਂ ਦੇ ਸਮੇਤ ਸਤਿਗੁਰੂ ਰਾਮ ਸਿੰਘ ਜੀ ਨੇ ਦਿਖਾਈ ਨਹੀਂ ਦਿੱਤੀ ਤੇ ਫਿਰ ਜਿਹੜੇ ਤਿੰਨ ਸ਼ਹੀਦ ਹੋਣ ਦੇ ਵਾਸਤੇ ਸਿੰਘ ਖਲੋਤੇ ਸਨ ਉਹਨਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਕੋਲ ਪਹੁੰਚ ਗਏ ਤੇ ਉਹਨਾਂ ਤਿੰਨਾਂ ਨੂੰ ਆਣ ਕੇ ਆਪਣਾ ਦਰਸ਼ਨ ਦੀਦਾਰਾ ਬਖਸ਼ੇ। ਉਸੇ ਬਖਤ ਅੰਦਰ ਦਸੇ ਪਾਤਸ਼ਾਹੀਆਂ ਹਾਜ਼ਰ ਆਣ ਹੋਈਆਂ ਇੱਕੇ ਵਾਰ ਵਾਰੀ। ਇੱਕ ਪਾਸੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਰਹੇ ਨੇ, ਇੰਨੇ ਚਿਰ ਨੂੰ ਕਵੀ ਗ੍ਰੰਥ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਦਸੇ ਹੀ ਪਾਤਸ਼ਾਹੀਆਂ ਭਾਵ ਕੇ ਪਹਿਲੇ ਤੋਂ ਲੈ ਕੇ ਦਸੇ ਜਿਹੜੇ ਸਤਿਗੁਰੂ ਸਹਿਬਾਨ ਸਨ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਸਮੇਤ ਉਹ ਵੀ ਆਣ ਕੇ ਝੱਟ ਹਾਜ਼ਰ ਹੋ ਗਏ। ਤਾਰੂ ਸਿੰਘ ਭਾਈ ਮਣੀ ਸਿੰਘ ਜਿਹੇ ਪਾਸ ਆਵਦੇ ਨਾਲ ਪਿਆਰ ਵਾਰੀ। ਇਸ ਤੋਂ ਇਲਾਵਾ ਸ਼ਹੀਦ ਤਾਰੂ ਸਿੰਘ ਜੀ, ਭਾਈ ਮਣੀ ਸਿੰਘ ਜੀ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਮਹਾਨ ਸਿੱਖ ਪੰਥ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਉਹ ਵੀ ਸਾਰੇ ਦੇ ਸਾਰੇ ਪਿਆਰ ਦੇ ਨਾਲ ਉੱਥੇ ਪਹੁੰਚ ਗਏ ਨੇ। ਦਿਸਣ ਉਹਨਾਂ ਨੂੰ ਹੋਰ ਨੂੰ ਨਹੀਂ ਦਿਸਦੇ, ਹੋਇਆ ਵੱਡਾ ਅਚਰਜ ਅਪਾਰ ਵਾਰੀ। ਸਾਰੇ ਸਤਿਗੁਰੂ ਸਹਿਬਾਨਾਂ ਦਾ ਜਿਹੜਾ ਦਰਸ਼ਨ ਹੈ ਉਹ ਸਿਰਫ ਉਹਨਾਂ ਤਿੰਨਾਂ ਸਿੰਘਾਂ ਨੂੰ ਹੋ ਰਿਹਾ, ਜਿਹੜੇ ਸ਼ਹੀਦ ਆਏ ਨੇ ਉਹਨਾਂ ਦਾ ਦਰਸ਼ਨ ਵੀ ਉਹਨਾਂ ਤਿੰਨਾਂ ਹੀ ਸਿੰਘਾਂ ਨੂੰ ਹੋ ਰਿਹਾ। ਕਵੀ ਜੀ ਲਿਖਦੇ ਨੇ ਕਿ ਹੋਰ ਕਿਸੇ ਨੂੰ ਇਹ ਕੌਤਕ ਦਿਖਾਈ ਨਹੀਂ ਦਿੰਦਾ, ਇਸ ਪ੍ਰਕਾਰ ਦੇ ਨਾਲ ਇੱਕ ਬਹੁਤ ਵੱਡਾ ਅਸਚਰਜ ਹੋ ਗਿਆ। ਸਿੰਘ ਦੇਖ ਕੇ ਬਹੁਤ ਆਨੰਦ ਹੋਏ, ਸਾਨੂੰ ਦਿੱਤਾ ਦੀਦਾਰ ਕਰਤਾਰ ਵਾਰੀ। ਸਾਰੇ ਸਤਿਗੁਰੂਆਂ ਦਾ, ਸਾਰੇ ਸ਼ਹੀਦਾਂ ਦਾ ਦਰਸ਼ਨ ਕਰਕੇ ਸਿੰਘ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ ਨੇ। ਕਹਿੰਦੇ ਨੇ ਕਿ ਬਹੁਤ ਵੱਡੀ ਕਿਰਪਾ ਕੀਤੀ ਹੈ ਕਿ ਤੁਸੀਂ ਸਾਰਿਆਂ ਨੇ ਆਣ ਕੇ ਆਪਣਾ ਦਰਸ਼ਨ ਦਿੱਤਾ, ਕਿਉਂਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਸਾਰੇ ਦੇ ਸਾਰੇ ਸਤਿਗੁਰੂ ਅਕਾਲ ਪੁਰਖ ਦਾ ਰੂਪ ਹੋ। ਸਾਡੀ ਮੰਗ ਕਰਤਾਰ ਨੇ ਕਰੀ ਪੂਰੀ, ਸਿਦਕ ਹੋ ਗਿਆ ਬੇਸ਼ੁਮਾਰ ਵਾਰੀ। ਸਿੰਘ ਕਹਿੰਦੇ ਨੇ ਕਿ ਸਾਡੀ ਜਿਹੜੀ ਮੰਗ ਸੀ ਉਹ ਅਕਾਲ ਪੁਰਖ ਨੇ ਪੂਰੀ ਕਰ ਦਿੱਤੀ ਹੈ, ਤੁਹਾਡਾ ਸਾਰਿਆਂ ਦਾ ਦਰਸ਼ਨ ਕਰਕੇ ਸਾਡੇ ਮਨ ਦੇ ਵਿੱਚ ਸਿੱਖੀ ਦਾ ਬਹੁਤ ਕਰੜਾ ਜਿਹੜਾ ਸਿਦਕ ਹੈ ਉਹ ਬੱਝ ਗਿਆ ਹੈ, ਜਿਹੜਾ ਬੇਸ਼ੁਮਾਰ ਹੈ, ਜਿਹੜਾ ਕਦੇ ਨਿਖੁੱਟ ਨਹੀਂ ਸਕਦਾ, ਮੁੱਕ ਨਹੀਂ ਸਕਦਾ। ਸਤਿਗੁਰ ਆਖਦੇ ਨੇ ਸਿੰਘਾਂ ਸੂਰਿਆਂ ਨੂੰ, ਸੀਸ ਦੇਣ ਦੀ ਹੈ ਥੋੜੀ ਕਾਰਵਾਰੀ। ਉਸ ਵੇਲੇ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਸੂਰਮਿਆਂ ਨੂੰ ਵਚਨ ਕੀਤਾ ਕਿ ਸਿਰ ਦੇਣਾ ਇਹ ਤੁਹਾਡੀ ਸਾਰਿਆਂ ਤੋਂ ਵੱਡੀ ਕਾਰ ਹੈ, ਭਾਵ ਕੇ ਉੱਚਾ ਤੁਹਾਡਾ ਇਹ ਕਰਮ ਹੈ। ਡਰਨ ਮੌਤ ਤੇ ਮੂਲ ਨਾ ਖਾਲਸੇ ਨੇ, ਨਹੀਂ ਦੇਵਣੀ ਧਰਮ ਨੂੰ ਹਾਰ ਵਾਰੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੂਲ ਵੀ ਰਤਾ ਵੀ ਖਾਲਸੇ ਦਾ ਇਹ ਕੰਮ ਨਹੀਂ ਹੈ ਕਿ ਉਹ ਮੌਤ ਤੋਂ ਡਰ ਜਾਵੇ। ਇਸ ਕਰਕੇ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਦੇਖਿਓ ਧਰਮ ਨੂੰ ਕਿਤੇ ਹਾਰ ਨਾ ਜਾਇਓ, ਤੁਸੀਂ ਮੌਤ ਦਾ ਜਿਹੜਾ ਡਰ ਹੈ ਉਹ ਰਤਾ ਮਾਤਰ ਵੀ ਆਪਣੇ ਦਿਲਾਂ ਦੇ ਵਿੱਚ ਨਹੀਂ ਰੱਖਣਾ। ਦਸੇ ਗੁਰੂ ਸ਼ਹੀਦ ਅਲੋਪ ਹੋਏ, ਕੀਤਾ ਸੇਵਕਾਂ ਦਾ ਬੇੜਾ ਪਾਰ ਵਾਰੀ। ਇਸ ਪ੍ਰਕਾਰ ਦੇ ਨਾਲ ਜਿੰਨੇ ਵੀ ਸਤਿਗੁਰੂ ਸਹਿਬਾਨ ਦਰਸ਼ਨ ਦੇਣ ਦੇ ਵਾਸਤੇ ਪਹੁੰਚੇ ਹੋਏ ਸਨ ਉਹ ਆਪਣੇ ਨਾਲ ਦੇ ਸ਼ਹੀਦਾਂ ਦੇ ਸਮੇਤ ਅਲੋਪ ਹੋ ਗਏ ਨੇ। ਹੋਰਨਾਂ ਨੂੰ ਤੇ ਪਹਿਲਾਂ ਹੀ ਦਿਖਾਈ ਨਹੀਂ ਦਿੱਤੇ, ਪਰ ਹੁਣ ਇਹਨਾਂ ਤਿੰਨਾਂ ਸਿੰਘਾਂ ਨੂੰ ਵੀ ਉੱਥੇ ਕੋਈ ਦਿਖਾਈ ਨਹੀਂ ਦੇ ਰਿਹਾ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਆਪਣੇ ਦਾਸਾਂ ਦੇ ਸੇਵਕਾਂ ਦੇ ਬੇੜੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਰ ਕੀਤਾ। ਪੈਣੀ ਸਾਹਿਬ ਪਹੁੰਚੇ ਉਸੇ ਵਾਰ ਵਾਰੀ, ਕਾਲਾ ਸਿੰਘ ਸੁਣ ਦੇ ਕੇ ਦਰਸ ਤਾਂ ਸਤਿਗੁਰੂ ਤੁਰੇ ਪਾਈ। ਪੈਣੀ ਸਾਹਿਬ ਪਹੁੰਚੇ ਉਸੇ ਵਾਰ ਵਾਰੀ। ਇਸ ਪ੍ਰਕਾਰ ਦੇ ਨਾਲ ਦਰਸ਼ਨ ਦੇ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਥੋਂ ਤੁਰੇ ਤੇ ਸ੍ਰੀ ਪੈਣੀ ਸਾਹਿਬ ਦੇ ਵਿੱਚ ਉਸੇ ਵਾਰ ਪਹੁੰਚ ਗਏ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਹੋਇਆ ਕਿ ਸਰਕਾਰ ਦੇ ਵੱਲੋਂ ਸੱਦਿਆ ਗਿਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਗਏ, ਪਰ ਜਿਹੜਾ ਦਰਸ਼ਨ ਦਿੱਤਾ ਹੈ ਗੁਪਤ ਰੂਪ ਦੇ ਵਿੱਚ ਉਹਨਾਂ ਤਿੰਨਾਂ ਸਿੰਘਾਂ ਨੂੰ ਇਸ ਗੱਲ ਦੀ ਕਿਸੇ ਨੂੰ ਕੋਈ ਖਬਰ ਨਾ ਹੋਈ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਪ੍ਰਗਟ ਕੀਤਾ ਕਿ ਮੈਂ ਉਥੋਂ ਅੰਗਰੇਜ਼ਾਂ ਨੂੰ ਬਿਆਨ ਦੇ ਕੇ ਵਾਪਸ ਸ੍ਰੀ ਭੈਣੇ ਸਾਹਿਬ ਦੇ ਵਿੱਚ ਪਹੁੰਚ ਗਿਆ। ਕਾਲਾ ਸਿੰਘ ਸੁਣਾਮ ਦਾ ਹਾਲ ਸਾਰਾ, ਜਿਹੜਾ ਵਰਤਿਆ ਕਹਿਰ ਗਵਾਰ ਵਾਰੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਮੈਂ ਸਾਰੇ ਦੇ ਸਾਰੇ ਹਾਲ ਨੂੰ ਸੁਣਾਉਂਦਾ ਹਾਂ ਕਿ ਜਿਹੜਾ ਕਹਿਰ ਦਾ ਜਿਹੜਾ ਸਮਾਂ ਸੀ ਉਹ ਵਰਤਿਆ। ਸਾਲ 1928 ਮਾਹ ਕੱਤਾ, ਸੁਦੀ ਪੰਚਮੀ ਦਾ ਸ਼ੁਭ ਵਾਰ ਪਿਆਰੇ। ਇਹ ਹੁਣ ਤਿੰਨ ਜਿਹੜੇ ਸਿੰਘ ਨੇ ਕਿਸ ਪ੍ਰਕਾਰ ਦੇ ਨਾਲ ਸ਼ਹੀਦ ਹੋਏ ਉਹਨਾਂ ਦਾ ਜ਼ਿਕਰ ਕਰਦੇ ਨੇ ਕਵੀ ਸੰਤ ਕਾਲਾ ਸਿੰਘ ਜੀ। ਸਾਰਿਆਂ ਤੋਂ ਪਹਿਲਾਂ ਮੰਗਲ ਸਿੰਘ ਜੀ ਕਿਸ ਤਰ੍ਹਾਂ ਸ਼ਹੀਦ ਹੋਏ ਉਸ ਦਾ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਸਾਲ 1928 ਦਾ ਸਮਾਂ ਸੀ, ਕੱਤੇ ਦਾ ਮਹੀਨਾ ਸੀ ਤੇ ਸੁਦੀ ਪੰਚਮੀ ਦਾ ਸ਼ੁਭ ਵਾਰ ਸੀ। ਜੋਤੀ ਜੋਤ ਸਮਾਏ ਸੇ ਦਸਮ ਗੁਰ ਜੀ, ਉਹ ਰੋਜ ਸੀ ਅਪਰ ਅਪਾਰ ਪਿਆਰੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿਸ ਰੋਜ ਜਿਹੜੇ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸਨ ਉਹ ਹੀ ਅਪਾਰ ਵੱਡਾ ਦਿਨ ਸੀ। ਢਾਈ ਵਜੇ ਦਾ ਬਖਤ ਵਿਚਾਰ ਲੈਣਾ, ਕੱਠ ਹੋਇਆ ਸੀ ਕਈ ਹਜ਼ਾਰ ਪਿਆਰੇ। ਕਵੀ ਜੀ ਬਿਆਨ ਕਰਦੇ ਨੇ ਕਿ ਕਰੀਬ 2:30 ਵਜੇ ਸਨ ਦੁਪਹਿਰ ਦੇ, ਇਹ ਐਸਾ ਵਕਤ ਸੀ। ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਸ ਜਗ੍ਹਾ ਦੇ ਉੱਤੇ ਇਕੱਠ ਲੋਕਾਂ ਦਾ ਹੋਇਆ ਸੀ। ਪਿੰਡ ਲਾਮ ਦੇ ਆਏ ਸੇ ਲੋਕ ਦੇਖਣ, ਆਵੇ ਕੁਝ ਨਾ ਅੰਤ ਸ਼ੁਮਾਰ ਪਿਆਰੇ। ਆਸੇ ਪਾਸੇ ਦੇ ਬਹੁਤੇ ਸਾਰੇ ਪਿੰਡਾਂ ਦੇ ਜਿਹੜੇ ਲੋਕ ਨੇ ਉਹ ਵੀ ਦੇਖਣ ਦੇ ਵਾਸਤੇ ਸ਼ਹੀਦਾਂ ਨੂੰ ਪਹੁੰਚੇ ਹੋਏ ਸਨ। ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਵੱਡੀ ਲੋਕਾਂ ਦੀ ਭੀੜ ਸੀ, ਕੁਝ ਅੰਤ ਸ਼ੁਮਾਰ ਨਹੀਂ ਸੀ ਆ ਰਹੇ। ਸਾਹਿਬਜ਼ਾਦਿਆਂ ਦੀ ਸਿੰਘ ਸਾਖ ਕਰਦੇ, ਜਿਵੇਂ ਹੋਈ ਸਰਹੰਦ ਸੀ ਕਾਰ ਪਿਆਰੇ। ਛੋਟੇ ਸਾਹਿਬਜ਼ਾਦੇ ਜਿਸ ਪ੍ਰਕਾਰ ਦੇ ਨਾਲ ਸਰਹੰਦ ਦੇ ਵਿੱਚ ਸ਼ਹੀਦ ਹੋਏ ਸਨ, ਕਵੀ ਜੀ ਲਿਖਦੇ ਨੇ ਕਿ ਸਿੰਘਾਂ ਨੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕੀਤਾ। ਤਾਰੂ ਸਿੰਘ ਭਾਈ ਮਣੀ ਸਿੰਘ ਵਾਲੀ ਸਾਖੀ ਕਰਦੇ ਸੇ ਨਾਲ ਪਿਆਰ ਪਿਆਰੇ। ਕਵੀ ਜੀ ਲਿਖਦੇ ਨੇ ਕਿ ਭਾਈ ਤਾਰੂ ਸਿੰਘ ਜੀ, ਭਾਈ ਮਣੀ ਸਿੰਘ ਜੀ, ਇਹਨਾਂ ਦੋਵਾਂ ਦੀਆਂ ਸ਼ਹੀਦੀਆਂ ਨੂੰ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਿਆਨ ਕੀਤਾ, ਭਾਵ ਕਿ ਇਹਨਾਂ ਦੀਆਂ ਸ਼ਹੀਦੀਆਂ ਨੂੰ ਵੀ ਯਾਦ ਕੀਤਾ। ਚਲੋ ਚੱਲੀਏ ਉਹਨਾਂ ਦੇ ਪਾਸ ਜਾਈਏ, ਲਾਓ ਡੇਰ ਨਾ ਕਰੋ ਦੀਦਾਰ ਪਿਆਰੇ। ਮੰਗਲ ਸਿੰਘ ਆਪਣੇ ਨਾਲ ਦੇ ਦੋਵਾਂ ਸਾਥੀਆਂ ਨੂੰ ਕਹਿੰਦਾ ਕਿ ਚਲੋ ਹੁਣ ਚੱਲੀਏ, ਉਹਨਾਂ ਪਹਿਲੇ ਹੋ ਚੁੱਕੇ ਸ਼ਹੀਦਾਂ ਦੇ ਕੋਲ ਪਹੁੰਚ ਜਾਈਏ, ਹੁਣ ਸਾਨੂੰ ਦੇਰ ਨਹੀਂ ਲਾਉਣੀ ਚਾਹੀਦੀ। ਇਸ ਪ੍ਰਕਾਰ ਦੇ ਨਾਲ ਮੰਗਲ ਸਿੰਘ ਨੇ ਆਖਿਆ। ਸਿੰਘ ਸਣੇ ਕਿਸੀ ਇਸ਼ਨਾਨ ਕੀਤਾ, ਜਪ ਜੀ ਸਾਹਿਬ ਦਾ ਪਾਠ ਉਚਾਰ ਪਿਆਰੇ। ਫਿਰ ਤਿੰਨਾਂ ਸਿੰਘਾਂ ਨੇ ਸਣ ਕੇਸੀ ਇਸ਼ਨਾਨ ਕੀਤਾ ਤੇ ਕਵੀ ਜੀ ਲਿਖਦੇ ਨੇ ਕਿ ਫਿਰ ਜਪਜੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਕਰਨਾ ਸ਼ੁਰੂ ਕਰ ਦਿੱਤਾ ਮੰਗਲ ਸਿੰਘ ਨੇ। ਮੰਗਲ ਸਿੰਘ ਨੇ ਆਖਿਆ ਕਰੋ ਛੇਤੀ, ਮੂਰੇ ਕਰੀ ਸੀ ਫਾਹੇ ਦੀ ਤਾਰ ਪਿਆਰੇ। ਜਿਹੜਾ ਫਾਂਸੀ ਵਾਲਾ ਰੱਸਾ ਸੀ ਉਹਨੂੰ ਸਾਹਮਣੇ ਕੀਤਾ ਤੇ ਫਿਰ ਮੰਗਲ ਸਿੰਘ ਕਹਿੰਦਾ ਕਿ ਛੇਤੀ ਕਰੋ, ਜੋ ਤੁਸੀਂ ਆਪਣਾ ਕਾਨੂੰਨ ਕਰਨਾ ਉਹ ਛੇਤੀ ਮੁਕੰਮਲ ਕਰ ਲਓ। ਜਪ ਜੀ ਪਾਠ ਸੋਦਰ ਪੌੜੀ ਵਿੱਚ ਹੈ ਸੀ, ਗੱਲ ਪਾਇਆ ਸੀ ਮੌਤ ਦਾ ਹਾਰ ਪਿਆਰੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਮੰਗਲ ਸਿੰਘ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ। ਆਮ ਤੌਰ ਦੇ ਉੱਤੇ ਜਿਹੜਾ ਫਾਂਸੀ ਦਾ ਕਾਨੂੰਨ ਹੁੰਦਾ, ਜਿਹੜਾ ਸਮਾਂ ਹੁੰਦਾ, ਉਸੇ ਸਮੇਂ ਦੇ ਉੱਤੇ ਹੀ ਪੂਰੇ ਪ੍ਰਕਾਰ ਦੇ ਨਾਲ ਫਾਂਸੀ ਦੇ ਉੱਤੇ ਲਟਕਾ ਦਿੱਤਾ ਜਾਂਦਾ, ਇੱਕ ਚੰਦ ਮਿੰਟ ਜਾਂ ਸੈਕਿੰਡ ਵੀ ਉੱਪਰ ਨਹੀਂ ਕੀਤਾ ਜਾਂਦਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪਾਠ ਭਾਵੇਂ ਸੰਪੂਰਨ ਹੋ ਗਿਆ ਸੀ, ਅਖੀਰਲੀ ਜਿਹੜੀ ਪੌੜੀ ਸੀ ਸੋਦਰ ਦੀ ਉਹ ਜੇ ਬਾਕੀ ਰਹਿੰਦੀ ਸੀ, ਉਧਰੋਂ ਇਸ਼ਾਰਾ ਹੋ ਗਿਆ ਕਿ ਹੁਣ ਤੁਸੀਂ ਫਾਂਸੀ ਤੇ ਲਟਕੋ, ਕਿਉਂਕਿ ਆਪਣੇ ਆਪ ਹੀ ਮੰਗਲ ਸਿੰਘ ਨੇ ਆਪਣੇ ਗਲ ਦੇ ਵਿੱਚ ਫਾਂਸੀ ਦਾ ਰੱਸਾ ਪਾਉਣਾ ਸੀ। ਕਵੀ ਜੀ ਲਿਖਦੇ ਨੇ ਗਲ ਪਾਇਆ ਮੌਤ ਦਾ ਹਾਰ ਪਿਆਰੇ। ਮੌਤ ਦਾ ਹਾਰ ਜਿਹੜਾ ਸੀ ਉਹ ਮੰਗਲ ਸਿੰਘ ਨੇ ਆਪਣੇ ਗਲ ਦੇ ਵਿੱਚ ਪਾ ਲਿਆ। ਕੰਡੀ ਫੁੱਟ ਕੇ ਫਾਹੇ ਦੇ ਨਾਲ ਲੱਗੀ, ਜਪ ਜੀ ਸਾਹਿਬ ਪੜਦੀ ਬਾਰ ਬਾਰ ਪਿਆਰੇ। ਉਸੇ ਵੇਲੇ ਜਦੋਂ ਝੂਟਾ ਮਾਰਿਆ ਝਟਕਾ ਲੱਗਾ, ਜਿਹੜੀ ਸ਼ਾਹ ਰਗ ਤੋਂ ਕੰਡੀ ਸੀ ਉਹ ਟੁੱਟ ਗਈ। ਕਵੀ ਜੀ ਲਿਖਦੇ ਨੇ ਫਾਹੇ ਦੇ ਨਾਲ ਉਹ ਚੰਬੜ ਗਈ। ਜਪ ਜੀ ਸਾਹਿਬ ਪੜਦੀ ਬਾਰ ਬਾਰ ਪਿਆਰੇ, ਪਰ ਜਪ ਜੀ ਸਾਹਿਬ ਦਾ ਪਾਠ ਅਜੇ ਸੰਪੂਰਨ ਨਹੀਂ ਸੀ ਹੋਇਆ, ਇਸ ਕਰਕੇ ਕਵੀ ਜੀ ਲਿਖਦੇ ਨੇ ਅਜੇ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਉਹ ਆਵਾਜ਼ ਗੁਰਬਾਣੀ ਦੇ ਪਾਠ ਦੀ ਆ ਰਹੀ ਸੀ। ਕਾਲਾ ਸਿੰਘ ਕੇਤੀ ਛੁੱਟੀ ਨਾਲ ਕਹਿ ਕੇ, ਵਾਹਿਗੁਰੂ ਕਹਿਆ ਇੱਕੇ ਵਾਰ ਪਿਆਰੇ। ਜਿਸ ਤਰ੍ਹਾਂ ਕਿ ਅਖੀਰ ਦੇ ਵਿੱਚ ਆਉਂਦਾ ਕਿ ਕੇਤੀ ਛੁੱਟੀ ਨਾਲ, ਇੱਥੇ ਪਾਠ ਦੀ ਸਮਾਪਤੀ ਹੁੰਦੀ ਹੈ, ਸੋ ਕਵੀ ਜੀ ਲਿਖਦੇ ਨੇ ਕਿ ਕੇਤੀ ਛੁੱਟੀ ਦੀ ਆਵਾਜ਼ ਨਿਕਲੀ ਹੈ ਮੂੰਹ ਦੇ ਵਿੱਚੋਂ, ਇੱਕ ਵਾਰੀ ਵਾਹਿਗੁਰੂ ਸ਼ਬਦ ਦਾ ਉਚਾਰਨ ਹੋਇਆ, ਉਸ ਤੋਂ ਬਾਅਦ ਮੰਗਲ ਸਿੰਘ ਜੀ ਫਿਰ ਨਹੀਂ ਬੋਲੇ, ਕਹਿਣ ਦਾ ਭਾਵ ਹੈ ਕਿ ਸ਼ਹੀਦ ਹੋ ਗਏ। ਭਾਈ ਗੁਰਮੁਖ ਸਿੰਘ ਜੀ ਕਿਸ ਪ੍ਰਕਾਰ ਦੇ ਨਾਲ ਸ਼ਹੀਦ ਹੋਏ, ਕਵੀ ਜੀ ਅੱਗੇ ਉਸ ਦਾ ਬਿਆਨ ਕਰਦੇ ਨੇ। ਗੁਰਮੁਖ ਸਿੰਘ ਸ਼ਹੀਦ ਪੁਕਾਰ ਕਰਦਾ, ਦਰਸ਼ਨ ਦੇਣ ਹਲਾਲ ਨਾ ਖੋਰ ਸਾਨੂੰ। ਗੁਰਮੁਖ ਸਿੰਘ ਨੇ ਸ਼ਹੀਦ ਹੋਣ ਦੀ ਤਿਆਰੀ ਕੀਤੀ ਹੈ। ਉੱਚੀ ਆਵਾਜ਼ ਦੇ ਨਾਲ ਗੁਰਮੁਖ ਸਿੰਘ ਕਹਿੰਦਾ ਕਿ ਸਾਨੂੰ ਉਹ ਦਰਸ਼ਨ ਨਾ ਦੇਣ ਜਿਹੜੇ ਹਰਾਮ ਖੋਰ ਨੇ, ਭਾਵ ਕੇ ਜਿਹੜੇ ਹੱਕ ਹਲਾਲ ਦੀ ਕਮਾਈ ਖਾਂਦੇ ਨੇ, ਉਹ ਮੇਰੇ ਸਾਹਮਣੇ ਰਹਿਣ, ਬਾਕੀ ਪਰਾਂ ਹਟ ਜਾਣ। ਹਿੰਦੂ ਤੁਰਕ ਨਾ ਆਸਾਨੂੰ ਹੱਥ ਲਾਵੇ, ਦੋਵੇਂ ਦਿਸਣ ਬੇਈਮਾਨ ਚੋਰ ਸਾਨੂੰ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਗੁਰਮੁਖ ਸਿੰਘ ਨੇ ਇਹ ਵੀ ਆਖਿਆ ਕਿ ਕੋਈ ਹਿੰਦੂ ਜਾਂ ਕੋਈ ਵੀ ਤੁਰਕ ਮੈਨੂੰ ਹੱਥ ਨਾ ਲਾਵੇ, ਕਿਉਂਕਿ ਇਹ ਦੋਵੇਂ ਮੈਨੂੰ ਚੋਰ ਤੇ ਬੇਈਮਾਨ ਦਿਖਾਈ ਦਿੰਦੇ ਨੇ। ਹਿੰਦੂ ਦੇਣ ਗਾਈਆਂ ਤੁਰਕ ਮਾਰਦੇ ਨੇ, ਦੋਵੇਂ ਦਿਸਣ ਹਰਾਮ ਨੇ ਖੋਰ ਸਾਨੂੰ। ਕਹਿੰਦਾ ਹੈ ਗੁਰਮੁਖ ਸਿੰਘ ਕਿ ਜਿਹੜੇ ਹਿੰਦੂ ਲੋਕ ਨੇ ਉਹ ਗਊਆਂ ਦੇ ਦਿੰਦੇ ਨੇ, ਵੇਚ ਦਿੰਦੇ ਨੇ ਤੁਰਕਾਂ ਨੂੰ, ਤੇ ਤੁਰਕ ਅੱਗੋਂ ਉਹਨਾਂ ਗਊਆਂ ਦਾ ਕਤਲ ਕਰ ਦਿੰਦੇ ਨੇ, ਉਹਨਾਂ ਗਊਆਂ ਨੂੰ ਮਾਰ ਦਿੰਦੇ ਨੇ, ਇਸ ਕਰਕੇ ਹਿੰਦੂ ਤੇ ਤੁਰਕ ਦੋਵੇਂ ਦੇ ਦੋਵੇਂ ਸਾਨੂੰ ਹਰਾਮ ਖੋਰ ਲੱਗਦੇ ਨੇ, ਇਸ ਕਰਕੇ ਮੇਰੀਆਂ ਅੱਖਾਂ ਤੋਂ ਓਝਲ ਹੋ ਜਾਣ, ਮੈਨੂੰ ਦਿਸਣੇ ਨਹੀਂ ਚਾਹੀਦੇ। ਇਹ ਨੀ ਆਖ ਕੇ ਸੂਰਮਾ ਗਿਆ ਅੱਗੇ, ਗੱਲ ਪਾਵਦਾ ਹੈ ਦਿਸੇ ਡੋਰ ਸਾਨੂੰ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ, ਇੰਨੀ ਗੱਲ ਆਖ ਕੇ ਸੂਰਮਾ ਗੁਰਮੁਖ ਸਿੰਘ ਅੱਗੇ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਗੱਲ ਉਹਨੇ ਫਾਂਸੀ ਦੇ ਰੱਸੇ ਨੂੰ ਪਾ ਲਿਆ। ਕਵੀ ਜੀ ਲਿਖਦੇ ਨੇ ਕਿ ਗੁਰਮੁਖ ਸਿੰਘ ਨੂੰ ਇੱਕ ਕੱਚੀ ਡੋਰ ਦੇ ਵਾਂਗ ਉਹ ਫਾਂਸੀ ਦਾ ਫਾਹਾ ਲੱਗ ਰਿਹਾ ਸੀ। ਪਾ ਕੇ ਹਾਰ ਸੋਹਣਾ ਝੂਟਾ ਆਪ ਲੈਂਦਾ, ਦਿਸੇ ਲਾਮਦਾ ਜੁਸੇ ਦਾ ਜੋਰ ਸਾਨੂੰ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਜਿਸ ਤਰ੍ਹਾਂ ਫੁੱਲਾਂ ਦਾ ਹਾਰ ਗਲ ਦੇ ਵਿੱਚ ਪਾਇਆ ਜਾਂਦਾ ਹੈ, ਇਸ ਪ੍ਰਕਾਰ ਦੇ ਨਾਲ ਉਹਨੇ ਫਾਂਸੀ ਦੇ ਰੱਸੇ ਨੂੰ ਆਪਣੇ ਗਲ ਦੇ ਵਿੱਚ ਪਾਇਆ ਤੇ ਫਿਰ ਝੂਟ ਗਿਆ ਉਸ ਫਾਂਸੀ ਦੇ ਰੱਸੇ ਦੇ ਉੱਤੇ। ਕਵੀ ਜੀ ਲਿਖਦੇ ਨੇ ਕਿ ਬਾਹਰ ਰੂਪੀ ਇਸ ਪ੍ਰਕਾਰ ਦੇ ਨਾਲ ਦਿਖਾਈ ਦਿੰਦਾ ਕਿ ਜਿਵੇਂ ਆਪਣੇ ਸਰੀਰ ਦਾ ਜੁੱਸੇ ਦਾ ਜ਼ੋਰ ਲਾ ਰਿਹਾ ਹੋਵੇ। ਗਿਆ ਸਿੰਘ ਬੇਕੁੰਠ ਨੂੰ ਵਕਤ ਉਸੇ, ਵਾਹਿਗੁਰੂ ਬਿਨ ਕਹੇ ਨਾ ਹੋਰ ਸਾਨੂੰ। ਇਸੇ ਪ੍ਰਕਾਰ ਦੇ ਨਾਲ ਸ਼ਹੀਦ ਹੋ ਕੇ ਗੁਰਮੁਖ ਸਿੰਘ ਬੈਕੁੰਠਾਂ ਦੇ ਵਿੱਚ ਉਸੇ ਵੇਲੇ ਪਹੁੰਚ ਗਿਆ। ਕਵੀ ਜੀ ਲਿਖਦੇ ਨੇ ਕਿ ਵਾਹਿਗੁਰੂ ਤੋਂ ਬਗੈਰ ਉਹਦੇ ਮੂੰਹ ਦੇ ਵਿੱਚੋਂ ਹੋਰ ਕੋਈ ਆਵਾਜ਼ ਨਹੀਂ ਨਿਕਲੀ। ਕਾਲਾ ਸਿੰਘ ਦੂਜਾ ਸਿੰਘ ਕਰੇ ਛੇਤੀ, ਮੇਰੇ ਭਾਈਆਂ ਪਹਿ ਦੇਵੋ ਤੋਰ ਸਾਨੂੰ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫਿਰ ਦੂਜਾ ਜਿਹੜਾ ਹੋਰ ਅਗਲਾ ਸਿੰਘ ਹੈ ਮਸਤਾਨ ਸਿੰਘ, ਉਹ ਵੀ ਛੇਤੀ ਛੇਤੀ ਫਾਂਸੀ ਤੇ ਚੜਨਾ ਚਾਹੁੰਦਾ, ਸ਼ਹੀਦ ਹੋਣਾ ਚਾਹੁੰਦਾ, ਕਿਉਂਕਿ ਉਹ ਸਮਝਦਾ ਕਿ ਮੇਰੇ ਭਰਾਵਾਂ ਦਾ ਜਿਹੜਾ ਸਾਥ ਹੈ ਉਹ ਮੇਰੇ ਤੋਂ ਦੂਰ ਜਾ ਰਿਹਾ ਤੇ ਮੈਂ ਛੇਤੀ ਸ਼ਹੀਦ ਹੋ ਕੇ ਉਹਨਾਂ ਭਰਾਵਾਂ ਦੇ ਨਾਲ ਜਾ ਕੇ ਮਿਲਣਾ। ਭਾਈ ਮਸਤਾਨ ਸਿੰਘ ਜੀ ਕਿਸ ਪ੍ਰਕਾਰ ਦੇ ਨਾਲ ਸ਼ਹੀਦ ਹੋਏ ਨੇ, ਕਵੀ ਸੰਤ ਕਾਲਾ ਸਿੰਘ ਜੀ ਅੱਗੇ ਉਸ ਗੱਲ ਦਾ ਬਿਆਨ ਕਰਦੇ ਨੇ। ਤੀਜੀ ਵਾਰ ਮਸਤਾਨ ਸਿੰਘ ਆਪ ਜਾਂਦਾ, ਕਰਕੇ ਵਾਹਿਗੁਰੂ ਵੱਲ ਧਿਆਨ ਵਾਰੀ। ਤੀਸਰੇ ਕਰਮ ਵਾਰ ਨੰਬਰ ਦੇ ਉੱਤੇ ਮਸਤਾਨ ਸਿੰਘ ਅੱਗੇ ਹੋਇਆ, ਫਾਂਸੀ ਦੇ ਰੱਸੇ ਦੇ ਲਾਗੇ ਗਿਆ ਹੈ। ਕਵੀ ਜੀ ਲਿਖਦੇ ਨੇ ਕਿ ਫਿਰ ਅਕਾਲ ਪੁਰਖ ਦੇ ਧਿਆਨ ਨੂੰ ਤਾਰਨ ਕਰਕੇ ਉਹਨੇ ਵਾਹਿਗੁਰੂ ਨਾਮ ਦਾ ਜਾਪ ਜਪਿਆ। ਜਬ ਜੀ ਸਾਹਿਬ ਦਾ ਇੱਕ ਸਲੋਕ ਰਹਿੰਦਾ, ਲੱਗਾ ਪੜਨ ਫਾਹੇ ਪਾਸ ਆਣ ਵਾਰੀ। ਜਿਸ ਤਰ੍ਹਾਂ ਕਿ ਮੰਗਲ ਸਿੰਘ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ, ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਮਸਤਾਨ ਸਿੰਘ ਨੇ ਵੀ ਜਪਜੀ ਸਾਹਿਬ ਦੇ ਪਾਠ ਨੂੰ ਪ੍ਰਾਰੰਭ ਕੀਤਾ ਹੋਇਆ ਸੀ। ਜਪਜੀ ਸਾਹਿਬ ਦਾ ਅਜੇ ਇੱਕ ਸਲੋਕ ਬਾਕੀ ਰਹਿੰਦਾ ਸੀ। ਕਵੀ ਜੀ ਲਿਖਦੇ ਨੇ ਕਿ ਫਾਂਸੀ ਦੇ ਰੱਸੇ ਦੇ ਲਾਗੇ ਆਣ ਕੇ ਵੀ ਉਹ ਆਪਣਾ ਪਾਠ ਲਗਾਤਾਰ ਜਾਰੀ ਰੱਖ ਰਿਹਾ ਸੀ। ਪਾਇਆ ਮੌਤ ਵਾਲਾ ਹਰ ਖੁਸ਼ੀ ਹੋ ਕੇ, ਛਾਲ ਮਾਰਦਾ ਹੈ ਨਾਲ ਤਾਣ ਵਾਰੀ। ਦੂਜੇ ਪਾਸੇ ਸਮਾਂ ਹੋ ਗਿਆ ਫਾਂਸੀ ਦਾ, ਤੇ ਮੌਤ ਵਾਲਾ ਜਿਹੜਾ ਹਾਰ ਸੀ ਖੁਸ਼ੀ ਦੇ ਨਾਲ ਫਾਂਸੀ ਵਾਲਾ ਰੱਸਾ ਇਸ ਮਸਤਾਨ ਸਿੰਘ ਨੇ ਆਪਣੇ ਗਲ ਦੇ ਵਿੱਚ ਪਾ ਲਿਆ ਤੇ ਫਿਰ ਛਾਲ ਮਾਰੀ ਤਾਂ ਕਿ ਪੂਰੇ ਪ੍ਰਕਾਰ ਦੇ ਨਾਲ ਸਰੀਰ ਦਾ ਝਟਕਾ ਵੱਜ ਜਾਵੇ ਤੇ ਫਾਂਸੀ ਦੀ ਰੱਸੀ ਪੀਚੀ ਜਾਵੇ, ਉਹ ਟਾਈਟ ਹੋ ਜਾਏ। ਧੜ ਸਿੰਘ ਦਾ ਲਟਕਦਾ ਨਾਲ ਫਾਹੇ ਪੜਦੀ ਰਹੀ ਸਲੋਕ ਜ਼ਬਾਨ ਵਾਰੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਧੜ ਜਿਹੜਾ ਹੈ ਉਹ ਤੇ ਪੂਰੇ ਪ੍ਰਕਾਰ ਦੇ ਨਾਲ ਰੱਸੇ ਦੇ ਨਾਲ ਲਟਕ ਰਿਹਾ ਹੈ, ਪੜਦੀ ਰਹੀ ਸਲੋਕ ਜ਼ਬਾਨ ਵਾਰੀ, ਪਰ ਜਿਹੜਾ ਸਲੋਕ ਹੈ ਉਹਦਾ ਪਾਠ ਲਗਾਤਾਰ ਜਿਹੜੀ ਜ਼ਬਾਨ ਹੈ ਉਹ ਅਜੇ ਵੀ ਕਰੀ ਜਾ ਰਹੀ ਹੈ। ਕਹਿਣ ਦਾ ਭਾਵ ਹੈ ਕਿ ਜ਼ਬਾਨ ਨੇ ਜਿਹੜਾ ਪਾਠ ਹੈ ਉਸ ਨੂੰ ਬੰਦ ਨਹੀਂ ਕੀਤਾ। ਜਪਜੀ ਸਾਹਿਬ ਦੇ ਅਖੀਰਲੇ ਜਿਹੜੇ ਸਲੋਕ ਦੀ ਆਵਾਜ਼ ਹੈ ਉਹ ਰਸਨਾ ਦੇ ਵਿੱਚੋਂ, ਜੀਵ ਦੇ ਵਿੱਚੋਂ ਅਜੇ ਤੱਕ ਵੀ ਆ ਰਹੀ। ਕੰਡੀ ਫੁੱਟ ਸਰੀਰ ਹੈ ਸਿਥਲ ਹੋਇਆ ਜਦੋਂ ਸੂਰਮੇ ਆਪਣੀ ਜਾਨ ਵਾਰੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਕੰਡੀ ਟੁੱਟ ਗਈ ਤੇ ਸਰੀਰ ਪੂਰੇ ਦਾ ਪੂਰਾ ਸਿਥਲ ਹੋ ਗਿਆ, ਨਿਡਾਲ ਹੋ ਗਿਆ ਜਦੋਂ ਸੂਰਮੇ ਨੇ ਪਾਪ ਕੇ ਇਸ ਪ੍ਰਕਾਰ ਦੇ ਨਾਲ ਮਸਤਾਨ ਸਿੰਘ ਨੇ ਆਪਣੀ ਜਾਨ ਨੂੰ ਵਾਰਿਆ। ਕੇਤੀ ਛੁੱਟੀ ਸੀ ਸੀਸ ਆਵਾਜ਼ ਦਿੰਦਾ ਸਾਰਾ ਦੇਖਦਾ ਖੜਾ ਜਹਾਨ ਵਾਰੀ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਪੂਰੀ ਦੁਨੀਆ ਇਸ ਕੌਤਕ ਨੂੰ ਦੇਖ ਰਹੀ ਸੀ। ਕਵੀ ਜੀ ਲਿਖਦੇ ਨੇ ਕਿ ਧੜ ਲਟਕ ਰਿਹਾ ਫਾਂਸੀ ਦੇ ਰੱਸੇ ਦੇ ਨਾਲ, ਪਰ ਸਿਰ ਦੇ ਵਿੱਚੋਂ ਮੂੰਹ ਦੇ ਵਿੱਚੋਂ ਕੇਤੀ ਛੁੱਟੀ ਦਾ ਆਵਾਜ਼ਾ ਅਖੀਰ ਦੀ ਵਾਰੀ ਨਿਕਲਿਆ। ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਇਸ ਜਗ੍ਹਾ ਦੇ ਉੱਤੇ ਸਲੋਕ ਦੀ ਸਮਾਪਤੀ ਹੁੰਦੀ ਹੈ। ਇਹ ਗੁਰਬਾਣੀ ਦਾ ਪਾਠ ਮੂੰਹ ਦੇ ਵਿੱਚੋਂ ਫੇਰ ਵੀ ਨਿਕਲਿਆ। ਕਾਲਾ ਸਿੰਘ ਸ਼ਹੀਦ ਨੇ ਧੰਨ ਹੋਏ ਧੰਨ ਧੰਨ ਕਹਿੰਦੇ ਲੋਕ ਜਾਣ ਵਾਰੀ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਜਿਹੜੇ ਤਿੰਨੇ ਸ਼ਹੀਦ ਸਨ ਉਹ ਧੰਨਤਾ ਦੇ ਯੋਗ ਹੋ ਰਹੇ ਨੇ। ਸਾਰੇ ਲੋਕ ਜਿੰਨੇ ਵੀ ਦੇਖ ਰਹੇ ਸਨ ਉਹਨਾਂ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਧੰਨ ਧੰਨ ਦੀ ਹੀ ਆਵਾਜ਼ ਨਿਕਲੀ। ਹੁੰਦੇ ਸਿੰਘ ਸ਼ਹੀਦ ਸੇ ਜਿਨ੍ਹਾਂ ਡਿੱਠੇ ਕਈ ਨਸ ਗਏ ਛਾਲਾਂ ਮਾਰ ਪਿਆਰੇ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਜਿਨ੍ਹਾਂ ਨੇ ਕਈਆਂ ਨੇ ਇਹਨਾਂ ਸ਼ਹੀਦਾਂ ਨੂੰ ਸ਼ਹੀਦ ਹੁੰਦੇ ਦੇਖਿਆ ਸੀ ਉਹਨਾਂ ਨੂੰ ਇੰਨਾ ਜ਼ਿਆਦਾ ਭੈ ਆਇਆ, ਇੰਨਾ ਜ਼ਿਆਦਾ ਡਰ ਆਇਆ ਕਿ ਛਾਲਾਂ ਮਾਰਦੇ ਉਹ ਉੱਥੋਂ ਦੌੜ ਗਏ ਸਨ। ਕਈ ਆਖਦੇ ਨੇ ਵੱਡਾ ਕਹਿਰ ਹੋਇਆ ਗੱਲਾਂ ਕਰਨ ਹੌਲੀ ਰੁਦਨ ਤਾਰ ਪਿਆਰੇ। ਕਵੀ ਜੀ ਲਿਖਦੇ ਨੇ ਕਿ ਕਈ ਇੱਕ ਦੂਜੇ ਨੂੰ ਐਸਾ ਕਹਿ ਰਹੇ ਨੇ ਕਿ ਬਹੁਤ ਵੱਡਾ ਕਹਿਰ ਦਾ ਕੰਮ ਹੋਇਆ। ਕਵੀ ਜੀ ਲਿਖਦੇ ਨੇ ਕਿ ਕਈ ਇੱਕ ਦੂਜੇ ਦੇ ਨਾਲ ਹੌਲੀ ਹੌਲੀ ਗੱਲਾਂ ਕਰਕੇ ਤੇ ਹੌਲੀ ਹੌਲੀ ਰੋ ਰਹੇ ਸਨ। ਕਈ ਆਖਦੇ ਮੌਤ ਤੇ ਨਹੀਂ ਡਰਦੇ ਅੰਮ੍ਰਿਤ ਛਕਣ ਜੋ ਖੰਡੇ ਦੀ ਤਾਰ ਪਿਆਰੇ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਕਈਆਂ ਨੇ ਆਖਿਆ ਕਿ ਸਿੰਘਾਂ ਦੀ ਕੌਮ ਐਸੀ ਹੈ ਜਿਹੜੀ ਕਿ ਮੌਤ ਦੀ ਕਿਸੇ ਪ੍ਰਕਾਰ ਦੇ ਨਾਲ ਕੋਈ ਪਰਵਾਹ ਨਹੀਂ ਕਰਦੀ। ਅੰਮ੍ਰਿਤ ਛਕਣ ਜੋ ਖੰਡੇ ਦੀ ਤਾਰ ਪਿਆਰੇ, ਭਾਵ ਕਿ ਜਿਹੜੇ ਵੀ ਖੰਡੇ ਦੀ ਤਾਰ ਦਾ ਅੰਮ੍ਰਿਤ ਛਕ ਲੈਂਦੇ ਨੇ ਉਹਨਾਂ ਨੂੰ ਫਿਰ ਮੌਤ ਦਾ ਜਿਹੜਾ ਡਰ ਹੈ ਕਿਸੇ ਪ੍ਰਕਾਰ ਦੇ ਨਾਲ ਨਹੀਂ ਬਾਕੀ ਰਹਿੰਦਾ। ਔਰਤ ਮਰਦ ਸਾਰੇ ਉਹ ਰੁਦਨ ਕਰਦੇ ਗਲੀ ਸ਼ਹਿਰ ਤਾਂ ਵਿੱਚ ਬਾਜ਼ਾਰ ਪਿਆਰੇ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਸਾਰੇ ਇਸਤਰੀਆਂ ਪੁਰਸ਼ ਇਸੇ ਪ੍ਰਕਾਰ ਦੇ ਨਾਲ ਵਿਰਲਾਪ ਕਰ ਰਹੇ ਨੇ, ਗੱਲਾਂ ਕਰ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਗਲੀ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਤੇ ਪੂਰੇ ਸ਼ਹਿਰ ਦੇ ਵਿੱਚ ਇਹਨਾਂ ਸ਼ਹੀਦਾਂ ਦੀ ਸ਼ਹੀਦੀ ਦਾ ਜਿਹੜਾ ਚਰਚਾ ਹੈ ਉਹੀ ਫੈਲਿਆ ਹੋਇਆ। ਧੂੜ ਛਾਏ ਗਈ ਸਾਰੇ ਦੇਸ਼ ਉੱਤੇ, ਉਦਾਸੀਨਗੀ ਵਿੱਚ ਸੰਸਾਰ ਪਿਆਰੇ। ਕਵੀ ਜੀ ਲਿਖਦੇ ਨੇ, ਅਜੀਬ ਕਿਸਮ ਦੀ ਜਿਹੜੀ ਧੂੜ ਹੈ ਉਹ ਪੂਰੇ ਦੇਸ਼ ਦੇ ਉੱਤੇ ਉਸ ਵੇਲੇ ਪਸਰ ਗਈ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦਾ ਜਿਹੜਾ ਮਨ ਹੈ ਉਹ ਬਹੁਤ ਜ਼ਿਆਦਾ ਉਦਾਸੀ ਦੇ ਵਿੱਚ ਡੁੱਬਿਆ ਹੋਇਆ ਹੈ। ਕਵੀ ਜੀ ਲਿਖਦੇ ਨੇ, ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਪੂਰਾ ਸੰਸਾਰ ਹੀ ਉਦਾਸ ਹੋ ਗਿਆ ਹੋਵੇ। ਮੋਹਨ ਸਿੰਘ ਜੀ ਦਾਹ ਸ਼ਹੀਦ ਕੀਤੇ, ਹਰੀ ਸਿੰਘ ਵਾਲੇ ਬੁਰਜੋ ਟਾਰ ਪਿਆਰੇ। ਹੁਣ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਇਹ ਜਿਹੜੇ ਤਿੰਨੇ ਸ਼ਹੀਦ ਸਨ, ਇਹਨਾਂ ਦੇ ਸਰੀਰਾਂ ਦਾ ਜਿਹੜਾ ਸੰਸਕਾਰ ਹੈ ਉਹ ਮੋਹਰ ਸਿੰਘ ਨਾਮੀ ਇੱਕ ਸਿੱਖ ਨੇ ਕੀਤਾ। ਇਸ ਪ੍ਰਕਾਰ ਦੇ ਨਾਲ ਵਾਪਰਿਆ, ਰਾਮ ਗਿਆ ਰਾਵਣ ਨਾਲ ਵਿਦਾ ਹੋਇਆ, ਫੇਰਾ ਵਾਂਗ ਵਣਜਾਰਿਆਂ ਪਾਇਆ ਸੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਦੁਨੀਆ ਦੇ ਉੱਤੇ ਕੋਈ ਵੀ ਸਥਿਰ ਨਹੀਂ ਰਹਿ ਸਕਦਾ, ਕਿਸੇ ਦਾ ਪੱਕਾ ਟਿਕਾਣਾ ਨਹੀਂ ਹੈ। ਰਾਮ ਗਿਆ ਰਾਵਣ ਨਾਲ ਵਿਦਾ ਹੋਇਆ, ਫੇਰਾ ਵਾਂਗ ਵਣਜਾਰਿਆਂ ਪਾਇਆ ਸੀ। ਵਣਜਾਰਿਆਂ ਦੇ ਵਾਂਗ ਇਸ ਦੁਨੀਆ ਦੇ ਉੱਤੇ ਮਨੁੱਖਾਂ ਦੇ ਵੱਲੋਂ ਫੇਰਾ ਪਾਇਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ। ਜਿਸ ਪ੍ਰਕਾਰ ਦੇ ਨਾਲ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਨੌਵੇਂ ਮਹੱਲੇ ਦੇ ਸਲੋਕਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਰਾਮ ਗਇਓ ਰਾਵਣ ਗਇਓ, ਜਾ ਕਹੋ ਬਹੁ ਪਰਵਾਰ, ਕਹੋ ਨਾਨਕ ਥਿਰ ਕਿਛ ਨਹੀਂ, ਸੁਪਨੇ ਜਿਉ ਸੰਸਾਰ। ਸਤਿਗੁਰੂ ਤੇਗ ਬਹਾਦਰ ਜੀ ਬਿਆਨ ਕਰਦੇ ਨੇ ਕਿ ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਜਿਹਦਾ ਬਹੁਤ ਵੱਡਾ ਪਰਿਵਾਰ ਮੰਨਿਆ ਜਾਂਦਾ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇਹ ਰਾਵਣ ਕਰ ਦੀਆ ਨਾ ਬਾਤੀ। ਐਸਾ ਪਾਠ ਵੀ ਆਉਂਦਾ ਹੈ, ਇੱਕ ਲੱਖ ਪੁੱਤਰ ਤੇ ਸਵਾ ਲੱਖ ਉਹਦੇ ਪੋਤਰੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ 2.5 ਲੱਖ ਰਾਵਣ ਦੀ ਘਰ ਦੀ ਹੀ ਫੌਜ ਸੀ। ਇਸੇ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਬਿਆਨ ਕਰ ਰਹੇ ਨੇ, ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਜਿਹਦਾ ਰਾਵਣ ਦਾ ਪਰਿਵਾਰ ਵੀ ਬਹੁਤ ਵੱਡਾ ਸੀ ਉਹ ਵੀ ਚਲਾ ਗਿਆ, ਭਗਵਾਨ ਰਾਮ ਵੀ ਚਲੇ ਗਏ, ਕਹੋ ਨਾਨਕ ਥਿਰ ਕਿਛ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਸਥਿਰਤਾ ਦੇ ਵਿੱਚ ਟਿਕਾ ਦੇ ਵਿੱਚ ਕੋਈ ਵੀ ਨਹੀਂ ਹੈ, ਸੁਪਨੇ ਜਿਉ ਸੰਸਾਰ। ਇਹ ਜਿਹੜਾ ਸੰਸਾਰ ਹੈ, ਇਹ ਜਿਹੜੀ ਦੁਨੀਆ, ਇੱਕ ਸੁਪਨੇ ਦੇ ਵਰਗੀ ਹੈ। ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਇਹ ਜਿਹੜਾ ਸੁਪਨਾ ਹੈ ਦੁਨੀਆ ਦਾ, ਇਹ ਜ਼ਰਾ ਵੱਡਾ ਹੁੰਦਾ ਹੈ, ਰਾਤ ਛੋਟੀ ਹੁੰਦੀ ਹੈ ਤੇ ਰਾਤ ਦਾ ਸੁਪਨਾ ਛੋਟਾ ਹੁੰਦਾ ਹੈ। ਦਰਅਸਲ ਸਤਿਗੁਰਾਂ ਦੇ ਕਹਿਣ ਦੇ ਅਨੁਸਾਰ ਫਰਕ ਕੋਈ ਨਹੀਂ, ਇਹ ਸੁਪਨੇ ਦੇ ਵਰਗਾ ਹੀ ਹੈ। ਰਾਤ ਦਾ ਛੋਟਾ ਨਿੱਕਾ ਹੁੰਦਾ, ਛੋਟਾ ਹੁੰਦਾ ਹੈ, ਤੇ ਇਹ ਜਿਹੜਾ ਦੂਸਰਾ ਦੁਨੀਆ ਦਾ ਸੁਪਨਾ ਹੈ ਇਹ ਜ਼ਰਾ ਵੱਡਾ ਹੁੰਦਾ ਹੈ। ਕਾਲਾ ਸਿੰਘ ਰਹਿਣਾ ਥਿਰ ਵਾਹਿਗੁਰੂ ਨੇ, ਬਾਜਾ ਕੂੜ ਦਾ ਕਈਆਂ ਵਜਾਇਆ ਸੀ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ, ਆਖਰਕਾਰ ਸਦੀਵੀ ਤੌਰ ਦੇ ਉੱਤੇ ਇੱਕ ਅਕਾਲ ਪੁਰਖ ਹੈ ਜਿਹੜਾ ਹਮੇਸ਼ਾ ਸਥਿਰ ਰਹੇਗਾ, ਨਾ ਕਦੇ ਉਹਦਾ ਵਿਨਾਸ਼ ਹੋਇਆ ਤੇ ਨਾ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ। ਕਵੀ ਜੀ ਲਿਖਦੇ ਨੇ ਕਿ ਕੂੜ ਦਾ ਝੂਠ ਦਾ ਜਿਹੜਾ ਆਵਾਜ਼ ਹੈ ਉਹ ਦੁਨੀਆਂ ਦੇ ਉੱਤੇ ਬਹੁਤ ਸਾਰੇ ਲੋਕ ਵਜਾ ਕੇ ਦੁਨੀਆਂ ਤੋਂ ਕੂਚ ਕਰ ਗਏ ਨੇ, ਦੁਨੀਆਂ ਤੋਂ ਚਲੇ ਗਏ ਨੇ। ਕਾਲਾ ਸਿੰਘ ਸਾਕਾ ਰਾਏ ਕੋਟ ਵਾਲਾ, ਸੋ ਮੈਂ ਦੱਸਿਆ ਆਪ ਉਚਾਰ ਪਿਆਰੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਰਾਏ ਕੋਟ ਵਾਲਾ ਜਿਹੜਾ ਸਾਕਾ ਸੀ ਉਹ ਮੈਂ ਇਸ ਪ੍ਰਕਾਰ ਦੇ ਨਾਲ ਉਚਾਰ ਕੇ ਪਿਆਰਿਓ ਬਿਆਨ ਕੀਤਾ। ਇਸ ਪ੍ਰਕਾਰ ਦੇ ਨਾਲ ਰਾਏ ਕੋਟ ਦੇ ਸਾਕੇ ਨੂੰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਨੇ ਬਿਆਨ ਕੀਤਾ। ਇਸ ਤੋਂ ਇਲਾਵਾ ਕੂਕਾ ਅੰਦੋਲਨ ਦੇ ਮਹਾਨ ਸੁਤੰਤਰਤਾ ਸੰਗਰਾਮੀ ਨਾਮਧਾਰੀ ਸ਼ਹੀਦ, ਇਸ ਨਾਮ ਦੀ ਇੱਕ ਪੁਸਤਕ ਲਿਖੀ ਹੋਈ ਹੈ ਸੂਬਾ ਸੁਰਿੰਦਰ ਕੌਰ ਖਰਲ ਨੇ। ਉਸ ਨਾਮਧਾਰੀ ਸ਼ਹੀਦ ਪੁਸਤਕ ਦੇ 76 ਪੇਜ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਸੰਖੇਪ ਦੇ ਵਿੱਚ ਇਸ ਰਾਏ ਕੋਟ ਦੇ ਸਾਕੇ ਨੂੰ ਬਿਆਨ ਕੀਤਾ ਕਿਉਂਕਿ ਸਤਿਗੁਰਾਂ ਦੇ ਅਨੁਸਾਰ ਤੇ ਜਿੰਨੇ ਆਪਾਂ ਨਾਮ ਤਾਰੀਆਂ ਉਹਨਾਂ ਦੇ ਅਨੁਸਾਰ ਸਾਨੂੰ ਐਸਾ ਪਤਾ ਹੈ ਕਿ ਸੁਰਿੰਦਰ ਕੌਰ ਸੂਬਾ ਜੀ ਨੇ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਬਹੁਤ ਵੱਡੀ ਖੋਜ ਕੀਤੀ, ਖੋਜ ਕਰਕੇ ਪੁੱਛ ਪੜਤਾਲ ਕਰਕੇ ਸਹੀ ਰੂਪ ਦੇ ਵਿੱਚ ਜਿਹੜਾ ਅਸਲੀ ਇਤਿਹਾਸ ਸੀ ਨਾਮਧਾਰੀ ਸ਼ਹੀਦਾਂ ਦਾ ਉਹਨਾਂ ਨੂੰ ਸੂਬਾ ਸੁਰਿੰਦਰ ਕੌਰ ਖਰਲ ਜੀ ਨੇ ਬਿਆਨ ਕੀਤਾ। ਇੱਕ 2-4 ਮਿੰਟਾਂ ਦੇ ਵਾਸਤੇ ਜਿਸ ਤਰ੍ਹਾਂ ਰਾਏਕੋਟ ਦੇ ਸਾਕੇ ਨੂੰ ਉਹ ਬਿਆਨ ਕਰਦੇ ਨੇ, ਮੈਂ ਤੁਹਾਡੇ ਸਾਹਮਣੇ ਉਹਨਾਂ ਦੀ ਲਿਖਤ ਪੜ੍ਹ ਕੇ ਸੁਣਾਉਂਦਾ। ਸਨ 1856 ਈਸਵੀ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਰਿਕਟਸ ਨੇ ਰਾਏਕੋਟ ਵਿਖੇ ਵੀ ਬੁੱਚੜਖਾਨਾ ਖੋਲਣ ਦੀ ਮਨਜ਼ੂਰੀ ਦਿੱਤੀ ਸੀ। ਇਹ ਬੁੱਚੜਖਾਨਾ ਛੱਪੜ ਦੇ ਕੰਢੇ ਸ਼ਹਿਰ ਦੀ ਚਾਰ ਦੀਵਾਰੀ ਦੇ ਬਾਹਰ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਬਣਾਏ ਗਏ ਗੁਰਦੁਆਰੇ ਅਤੇ ਸੁਥਰਿਆਂ ਦੇ ਇੱਕ ਡੇਰੇ ਦੇ ਬਿਲਕੁਲ ਨੇੜੇ ਖੋਲਿਆ ਗਿਆ ਸੀ। ਬੁੱਚੜਖਾਨੇ ਵਿੱਚ ਰਾਂਝਾ ਤੇ ਬੂਟਾ ਬੁੱਚੜ ਦਾ ਕੰਮ ਕਰਦੇ ਸਨ। ਉਹ ਗਊ ਦਾ ਮਾਸ ਲੈ ਕੇ ਡੇਰੇ ਅੱਗੋਂ ਲੰਘਦੇ, ਕਾਂ ਕੁੱਤੇ ਵੀ ਮਾਸ ਦੀਆਂ ਬੋਟੀਆਂ ਛਿਛੜੇ ਹੱਡੀਆਂ ਆਦਿ ਧੂਈ ਫਿਰਦੇ। ਪੰਛੀ ਤਾਂ ਡੇਰੇ ਉੱਤੇ ਬੈਠ ਕੇ ਚੁੰਜ ਵੀ ਸਾਫ਼ ਕਰਦੇ। ਡੇਰੇ ਦਾ ਸੇਵਾਦਾਰ ਤੇ ਗ੍ਰੰਥੀ ਬੜੇ ਦੁਖੀ ਹੁੰਦੇ ਪਰ ਆਪਣੇ ਅੰਦਰ ਹੀ ਗੁੱਸਾ ਪੀ ਲੈਂਦੇ। ਕਸਾਈ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਗੁੱਜਰਾਂ ਦੇ ਪਸ਼ੂ ਵੀ ਉਸ ਛੱਪੜ ਦੇ ਵਿੱਚ ਹੀ ਪਾਣੀ ਪੀਂਦੇ ਸਨ, ਹਲਾਲ ਕੀਤੀਆਂ ਗਈਆਂ ਦੀਆਂ ਹੱਡੀਆਂ ਛੱਪੜ ਦੇ ਵਿੱਚ ਹੀ ਸੁੱਟ ਦਿੰਦੇ। ਰਾਏਕੋਟ ਬੁੱਚੜਖਾਨੇ ਦੇ ਉੱਤੇ 15 ਜੁਲਾਈ 1871 ਈਸਵੀ ਦੀ ਰਾਤ ਨੂੰ ਨਾਮਧਾਰੀ ਸਿੱਖਾਂ ਦੇ ਜਥੇ ਨੇ ਹਮਲਾ ਕੀਤਾ। ਸਿੰਘਾਂ ਨੇ ਹਮਲਾ ਕਰਨ ਤੋਂ ਪਹਿਲਾਂ ਪਿੰਡ ਤਾਜਪੁਰੇ ਬੂਟਾ ਰਾਮ ਦੇ ਡੇਰੇ ਹਵਨ ਕੀਤਾ। ਰਾਤ 12 ਵਜੇ ਦੇ ਕਰੀਬ ਬੁੱਚੜਖਾਨੇ ਤੇ ਹੱਲਾ ਬੋਲਿਆ ਗਿਆ। ਸਿੰਘਾਂ ਨੇ ਗਊਆਂ ਦੇ ਰੱਸੇ ਵੱਢ ਦਿੱਤੇ ਅਤੇ ਗਊਆਂ ਨੂੰ ਬਾਹਰ ਹਿੱਕ ਦਿੱਤਾ। ਜਦੋਂ ਹਮਲਾ ਹੋਇਆ ਤਾਂ ਰਾਂਝਾ ਤੇ 2 ਹੋਰ ਭੱਜ ਗਏ। ਬੂਟਾ ਲੁਧਿਆਣੇ ਗਿਆ ਹੋਇਆ ਸੀ ਸੋ ਉਹ ਵੀ ਬਚ ਗਿਆ। ਇੱਕ ਆਦਮੀ ਦਸੌਂਦੀ ਤੇ ਔਰਤ ਬੱਸੀ ਮਾਰੇ ਗਏ, 7 ਜ਼ਖਮੀ ਹੋਏ। ਰਾਤੋ ਰਾਤ ਸਿੰਘ ਫਰਾਰ ਹੋ ਗਏ। ਥਾਣਾ ਭਾਵੇਂ ਨੇੜੇ ਸੀ ਪਰ ਉਸ ਰਾਤ ਬਰਸਾਤ ਹੋਣ ਕਾਰਨ ਅਤੇ ਹਨੇਰੀ ਚੱਖੜ ਝੁੱਲਣ ਕਾਰਨ ਮਸ਼ਾਲਾਂ ਵੀ ਨਹੀਂ ਸਨ ਬਾਲੀਆਂ ਜਾ ਸਕਦੀਆਂ। ਸਿਪਾਹੀ ਮੌਕੇ ਤੇ ਪਹੁੰਚੇ ਪਰ ਉਦੋਂ ਤੱਕ ਸਿੰਘ ਉਥੋਂ ਜਾ ਚੁੱਕੇ ਸਨ। ਚਿੱਕੜ ਕਾਰਨ ਪੈੜਾਂ ਵੀ ਖਾਲਸੇ ਦੀਆਂ ਨਹੀਂ ਲੱਭ ਸਕਦੀਆਂ ਸਨ, ਇਸ ਕਰਕੇ ਰਾਤੀ ਕਿਸੇ ਨੇ ਫਿਰ ਕੋਈ ਪਿੱਛਾ ਨਾ ਕੀਤਾ। ਸਰਕਾਰ ਨੇ ਦੋਸ਼ੀਆਂ ਦਾ ਪਤਾ ਲਾਉਣ ਦੇ ਵਾਸਤੇ 1000 ਰੁਪਈਏ ਦਾ ਇਨਾਮ ਰੱਖਿਆ। ਪਟਿਆਲੇ ਦੇ ਰਾਜੇ ਮਹਿੰਦਰ ਸਿੰਘ ਨੇ ਵੀ 250 ਰੁਪਏ ਦਾ ਇਨਾਮ ਰੱਖ ਦਿੱਤਾ। ਪਿੰਡ ਛੀਨੀਵਾਲ ਦਾ ਦਲ ਸਿੰਘ ਲਾਲਚ ਦੇ ਵਿੱਚ ਆ ਗਿਆ। ਉਹਨੇ ਪੁਲਿਸ ਨੂੰ ਖਬਰ ਦੇ ਦਿੱਤੀ। ਤੇਜਾ ਸਿੰਘ ਢਿਲਵਾਂ ਵਾਲੇ ਨੇ ਸਿੰਘਾਂ ਨੂੰ ਸਾਰੀ ਵਾਰਤਾ ਦੱਸੀ ਤੇ ਆਖਿਆ ਕਿ ਜੇਠੂਪੁਰੇ ਦਾ ਰਸਾਲਾ ਤੁਹਾਨੂੰ ਫੜਨ ਦੇ ਵਾਸਤੇ ਆ ਰਿਹਾ, ਤੁਸੀਂ ਆਪਣਾ ਪ੍ਰਬੰਧ ਕਰ ਲਵੋ। ਪਰ ਮਸਤਾਨ ਸਿੰਘ ਕਹਿਣ ਲੱਗਾ ਕਿ ਜੇ ਅਸੀਂ ਭੱਜ ਗਏ ਤਾਂ ਸਿਪਾਹੀ ਦੂਸਰੇ ਲੋਕਾਂ ਨੂੰ ਆਣ ਕੇ ਫੜ ਕੇ ਤੰਗ ਕਰਨਗੇ। ਦੁਪਹਿਰ ਤੱਕ ਪੁਲਿਸ ਵਾਲਿਆਂ ਨੇ ਸਿੰਘਾਂ ਨੂੰ ਆਣ ਕੇ ਗ੍ਰਿਫਤਾਰ ਕਰ ਲਿਆ। ਮੁਕਦਮਾ ਬਸੀ ਚੱਲਿਆ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਇਸ ਮੁਕਦਮੇ ਦੇ ਸੰਬੰਧ ਦੇ ਵਿੱਚ 28 ਜੁਲਾਈ 1871 ਨੂੰ ਬਸੀਆਂ ਕੋਠੀ ਬੁਲਾਇਆ ਗਿਆ ਸੀ। ਰਾਏਕੋਟ ਸਾਕੇ ਦੇ ਮੁਕਦਮੇ ਦੇ ਫੈਸਲੇ ਦੇ ਅਨੁਸਾਰ ਪਿੰਡ ਪਿੱਥੋ ਦੇ 3 ਸਿੰਘਾਂ ਸੰਤ ਮੰਗਲ ਸਿੰਘ, ਸੰਤ ਮਸਤਾਨ ਸਿੰਘ ਤੇ ਸੰਤ ਗੁਰਮੁਖ ਸਿੰਘ ਨੂੰ 5 ਅਗਸਤ 1871 ਈਸਵੀ ਨੂੰ ਰਾਏਕੋਟ ਬੁੱਚੜਖਾਨੇ ਦੇ ਕੋਲ ਹੀ ਫਾਂਸੀ ਗੱਡ ਕੇ ਫਾਂਸੀ ਦੇ ਦਿੱਤੀ ਗਈ। ਇਸ ਪ੍ਰਕਾਰ ਦੇ ਨਾਲ ਆਪਣੀ ਖੋਜ ਦੇ ਨਾਲ ਸਾਰਿਆਂ ਦੇ ਨਾਵਾਂ ਤੇ ਥਾਵਾਂ ਨੂੰ ਬਿਆਨ ਕਰਕੇ ਸੂਬਾ ਸੁਰਿੰਦਰ ਕੌਰ ਨੇ ਬਿਆਨ ਕੀਤਾ ਹੈ। ਸੋ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਇਆ। ਰਾਏ ਕੋਟ ਸ਼ਹੀਦ ਨੇ ਤਿੰਨੇ ਹੋਏ, ਦਿੱਤਾ ਉਹਨਾਂ ਦਾ ਹਾਲ ਸੁਣਾਏ ਭਾਈ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਤਿੰਨ ਜਿਹੜੇ ਸਿੰਘ ਸਨ ਉਹ ਰਾਏ ਕੋਟ ਦੇ ਵਿੱਚ ਸ਼ਹੀਦ ਹੋਏ, ਜਿਨ੍ਹਾਂ ਦਾ ਬਿਆਨ ਕਵੀ ਜੀ ਲਿਖਦੇ ਨੇ ਕਿ ਮੈਂ ਕਰ ਚੁੱਕਾ ਹਾਂ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਦੋ ਹੋਰ ਵੀ ਸਿੰਘ ਸਨ ਜਿਨ੍ਹਾਂ ਨੂੰ ਕਿ ਇਸੇ ਰਾਏ ਕੋਟ ਦੇ ਸਾਕੇ ਦੇ ਸੰਬੰਧ ਦੇ ਵਿੱਚ ਸਮਾਂ ਪਾ ਕੇ ਫਾਂਸੀ ਦੇ ਉੱਤੇ ਲਟਕਾਇਆ ਗਿਆ ਸੀ, ਸ਼ਹੀਦ ਕੀਤਾ ਗਿਆ ਸੀ। ਗਿਆਨੀ ਸਿੰਘ ਰਤਨ ਸਿੰਘ ਹੋਰ ਬਾਕੀ, ਸੋ ਵੀ ਲੁਧਿਆਣੇ ਆਏ ਗਏ ਪਾਈ। ਪਿੱਛੇ ਇਸ ਗੱਲ ਦਾ ਜ਼ਿਕਰ ਹੋ ਚੁੱਕਾ ਹੈ ਕਿ ਤਿੰਨ ਸਿੰਘਾਂ ਨੂੰ ਫਾਂਸੀ ਦੀ ਸਜ਼ਾ ਹੋਈ, ਜਿਨ੍ਹਾਂ ਨੂੰ ਫਾਂਸੀ ਦੇ ਉੱਤੇ ਰਾਏ ਕੋਟ ਦੇ ਵਿੱਚ ਲਟਕਾ ਦਿੱਤਾ ਗਿਆ। ਪਰ ਸੂਬਾ ਗਿਆਨੀ ਰਤਨ ਸਿੰਘ ਤੇ ਸੰਤ ਰਤਨ ਸਿੰਘ ਜਿਹੜੇ ਹੋਰ ਬਾਕੀ ਦੇ ਦੋ ਸਿੰਘ ਸਨ, ਇਹਨਾਂ ਦੇ ਉੱਤੇ ਮੁਕਦਮਾ ਚੱਲਿਆ। ਕਵੀ ਜੀ ਲਿਖਦੇ ਨੇ ਕਿ ਚੱਲਦਾ ਹੋਇਆ ਮੁਕਦਮਾ ਇਹ ਲੁਧਿਆਣੇ ਦੀ ਕਚਹਿਰੀ ਦੇ ਵਿੱਚ ਆ ਗਿਆ। ਉਹਦਾ ਸ਼ਿਸ਼ਨ ਸਪੁਰਦ ਮੁਕਦਮਾ ਸੀ, ਮੰਨੇ ਰੱਬ ਦੀ ਸੋਈ ਰਜਾਏ ਪਾਈ। ਕਵੀ ਜੀ ਲਿਖਦੇ ਨੇ ਕਿ ਸ਼ੈਸ਼ਨ ਜੱਜ ਦੇ ਸਪੁਰਦ ਇਹਨਾਂ ਦੋਵਾਂ ਦਾ ਮੁਕਦਮਾ ਸੀ। ਕਵੀ ਜੀ ਲਿਖਦੇ ਨੇ ਕਿ ਦੋਵੇਂ ਜਿਹੜੇ ਖਾਲਸੇ ਸਿੰਘ ਨੇ ਇਹ ਰੱਬ ਦੀ ਰਜਾ ਨੂੰ ਮੰਨਣ ਵਾਲੇ ਨੇ। ਕਾਨੇ ਦੱਲੂ ਨੇ ਆਖਿਆ ਵਿੱਚ ਇਹੋ, ਨਾਲ ਜ਼ੋਰ ਦੇ ਦਿੰਦੇ ਨੇ ਤਾਏ ਪਾਈ। ਜਿਹੜੇ ਮੁਖਬਰ ਸਨ ਸੂਬਾ ਸੁਰਿੰਦਰ ਕੌਰ ਦੇ ਲਿਖਦੇ ਮੁਤਾਬਕ ਦਲ ਸਿੰਘ ਹੈ। ਇਸ ਤੋਂ ਇਲਾਵਾ ਦੱਲੂ ਤੇ ਕਾਨਾ ਦੋ ਆਦਮੀਆਂ ਦਾ ਜ਼ਿਕਰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਨੇ ਬਿਆਨ ਕੀਤਾ ਹੈ। ਕਹਿੰਦੇ ਨੇ ਇਹਨਾਂ ਨੇ ਬੜਾ ਜ਼ੋਰ ਲਾ ਕੇ ਇਸ ਗੱਲ ਨੂੰ ਪ੍ਰਗਟ ਕੀਤਾ ਹੈ ਕਿ ਸੂਬਾ ਗਿਆਨੀ ਰਤਨ ਸਿੰਘ ਤੇ ਦੂਜਾ ਜਿਹੜਾ ਰਤਨ ਸਿੰਘ ਹੈ ਇਹ ਵੀ ਸਿੰਘਾਂ ਦੇ ਨਾਲ ਦੇ ਨੇ, ਇਸ ਕਰਕੇ ਇਹਨਾਂ ਨੂੰ ਵੀ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ। ਗਿਆਨੀ ਸਿੰਘ ਨੇ ਆਖਿਆ ਸੱਚ ਇਹੋ, ਝੂਠ ਬੋਲਦੇ ਨਹੀਂ ਕਦਾਏ ਪਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੂਬਾ ਗਿਆਨੀ ਰਤਨ ਸਿੰਘ ਜੀ ਨੇ ਆਪਣਾ ਬਿਆਨ ਦਿੱਤਾ ਕਿ ਜੋ ਇਹ ਸਾਡੇ ਬਾਰੇ ਕਹਿ ਰਹੇ ਨੇ ਇਹ ਸੱਚ ਬਿਆਨ ਕਰ ਰਹੇ ਨੇ, ਇਹਦੇ ਵਿੱਚ ਕੋਈ ਝੂਠ ਦੀ ਗੱਲ ਨਹੀਂ। ਗਿਆਨੀ ਸਿੰਘ ਨੂੰ ਕਹਿਆ ਅਦਾਲਤੀ ਨੇ, ਕਾਨੂੰ ਮਨ ਬੈਠਾ ਮੁਕਰ ਜਾਏ ਪਾਈ। ਸੂਬਾ ਗਿਆਨੀ ਰਤਨ ਸਿੰਘ ਨੇ ਜਦੋਂ ਇਸ ਪ੍ਰਕਾਰ ਦੇ ਨਾਲ ਜੁਰਮ ਦਾ ਇਕਬਾਲ ਕੀਤਾ ਤੇ ਜਿਹੜਾ ਅਦਾਲਤੀ ਸੀ, ਜਿਹੜਾ ਜੱਜ ਸੀ, ਉਹ ਕਹਿੰਦਾ ਕਿ ਇਹਨਾਂ ਮੁਖਬਰਾਂ ਦੇ ਕਹਿਣ ਦੇ ਉੱਤੇ ਤੂੰ ਕਿਉਂ ਮੰਨਦਾ ਹੈ, ਕਿਉਂ ਜੁਰਮ ਦਾ ਇਕਰਾਰ ਕਰਦਾ ਹੈ? ਮੌਕਾ ਤੇਰੇ ਕੋਲ ਹੈ, ਤੂੰ ਮੁਕਰ ਸਕਦਾ, ਕਿਉਂਕਿ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ। ਕਾਲਾ ਸਿੰਘ ਸੱਚ ਸਾਨੂੰ ਨਜ਼ਰ ਆਵੇ, ਜਿੰਦੇ ਆਪਣੀ ਨਾਹ ਗਵਾਏ ਪਾਈ। ਜੱਜ ਨੇ ਆਖਿਆ ਗਿਆਨੀ ਸੂਬਾ ਰਤਨ ਸਿੰਘ ਨੂੰ, ਆਖਿਆ ਕਿ ਸੱਚ ਸਾਨੂੰ ਪੂਰੇ ਪ੍ਰਕਾਰ ਦੇ ਨਾਲ ਨਜ਼ਰ ਆ ਰਿਹਾ, ਇਹ ਜਿਹੜੇ ਦੋਵੇਂ ਆਦਮੀ ਨੇ ਨਜਾਇਜ਼ ਰੂਪ ਦੇ ਵਿੱਚ ਤੁਹਾਨੂੰ ਇਸ ਕਾਂਡ ਦੇ ਵਿੱਚ ਫਸਾਉਣਾ ਚਾਹੁੰਦੇ ਨੇ, ਸੱਚ ਤੇ ਮੈਨੂੰ ਨਜ਼ਰ ਆ ਰਿਹਾ, ਤੁਸੀਂ ਇਸ ਪ੍ਰਕਾਰ ਦੇ ਆਪਣੇ ਵਿਰੁੱਧ ਬਿਆਨ ਦੇ ਕੇ ਆਪਣੀ ਜਾਨ ਨੂੰ ਕਿਉਂ ਗਵਾਉਣਾ ਚਾਹੁੰਦੇ ਹੋ? ਇਸ ਪ੍ਰਕਾਰ ਦੇ ਨਾਲ ਅਦਾਲਤੀ ਨੇ ਜੱਜ ਨੇ ਆਖਿਆ ਸੂਬਾ ਗਿਆਨੀ ਰਤਨ ਸਿੰਘ ਨੂੰ ਕਿ ਜੇਕਰ ਤੁਸੀਂ ਆਪ ਹੀ ਜੁਰਮ ਦਾ ਇਕਬਾਲ ਕਰੋਗੇ ਤੇ ਫਿਰ ਮੈਂ ਕਾਨੂੰਨ ਦੇ ਹਿਸਾਬ ਦੇ ਨਾਲ ਤੁਹਾਨੂੰ ਰਿਹਾ ਨਹੀਂ ਕਰ ਸਕਦਾ, ਪਰ ਇਹਨਾਂ ਦੇ ਕੋਲ ਸਬੂਤ ਨਹੀਂ ਹੈ, ਇਸ ਕਰਕੇ ਤੁਸੀਂ ਬਿਆਨ ਆਪਣੇ ਵਿਰੁੱਧ ਦੇਣ ਦੀ ਜਗ੍ਹਾ ਦੇ ਉੱਤੇ ਆਪਣੇ ਹੱਕ ਦੇ ਵਿੱਚ ਵੀ ਦੇ ਸਕਦੇ ਹੋ। ਇਸ ਪ੍ਰਕਾਰ ਦੀਆਂ ਗੱਲਾਂ ਉਸ ਵੇਲੇ ਸੂਬਾ ਗਿਆਨੀ ਰਤਨ ਸਿੰਘ ਨੂੰ ਅਦਾਲਤੀ ਨੇ ਆਖਿਆ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।